And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ, ਅਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ, ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਵਾਸੂ ਕੁਮਾਰ ਜੀ ਅੱਜ ਥੋੜ੍ਹੀ ਜਿਹੀ ਤਬੀਅਤ ਨਾ ਸਾਜ਼ ਆ ਉਹਨਾਂ ਦੀ, ਇਸ ਕਰਕੇ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕਣਗੇ, ਪਰ ਖਬਰਾਂ ਦਾ ਸਿਲਸਿਲਾ ਆਪਾਂ ਜ਼ਰੂਰ ਜਾਰੀ ਰੱਖਦੇ ਹਾਂ। ਅੱਜ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਇੱਕ ਜਾਣੇ ਪਛਾਣੇ ਪੱਤਰਕਾਰ, ਜਿਹੜੇ ਸੀ ਟੀ ਵੀ ਨਿਊਜ਼ ਦੇ ਸਾਬਕਾ ਚੀਫ ਐਂਕਰ ਵੀ ਰਹੇ, ਲੋਇਡ ਰੋਬਰਟਸਨ, ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 92 ਵਰ੍ਹਿਆਂ ਦੀ ਉਮਰ ਸੀ ਉਹਨਾਂ ਦੀ, ਅਤੇ ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਲੋਇਡ ਰੋਬਰਟਸਨ ਮੰਗਲਵਾਰ ਸ਼ਾਮ ਨੂੰ ਉਹਨਾਂ ਨੇ ਅੰਤਮ ਸਾਹ ਲਏ। ਤਕਰੀਬਨ 35 ਸਾਲ 35 ਈਅਰਸ ਸੀ ਟੀ ਵੀ ਨੈਸ਼ਨਲ ਨਿਊਜ਼ ਦੇ ਚੀਫ ਐਂਕਰ ਵਜੋਂ ਲੋਇਡ ਰੋਬਰਟਸਨ ਨੇ ਸੇਵਾ ਨਿਭਾਈ, ਅਤੇ ਕੈਨੇਡਾ ਦੇ ਹਰ ਘਰ ਵਿੱਚ ਇਹ ਕਹਿ ਲਓ ਇੱਕ ਭਰੋਸੇਮੰਦ ਅਤੇ ਜਾਣਿਆ ਪਛਾਣਿਆ ਚਿਹਰਾ ਇੱਕ ਉਹ ਬਣ ਗਏ, ਇੱਕ ਟਰਸਟਿਡ ਵੋਇਸ ਬਣ ਗਏ। ਲੋਇਡ ਰੋਬਰਟਸਨ ਦਾ ਵੈਸੇ ਜਿਹੜਾ ਬ੍ਰੌਡਕਾਸਟਿੰਗ ਦਾ ਕਰੀਅਰ, ਉਹ 60 ਸਾਲ ਤੋਂ ਵੀ ਲੰਮੇ ਸਮੇਂ ਤੱਕ ਰਿਹਾ। 1952 ਦੇ ਵਿੱਚ ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਇੱਕ ਰੇਡੀਓ ਸਟੇਸ਼ਨ ਤੋਂ ਹੋਈ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ CBC ਨਾਲ ਕੰਮ ਕੀਤਾ, ਅਤੇ 1976 ਵਿੱਚ 1976 ਵਿੱਚ CTV ਨਿਊਜ਼ ਦੇ ਵਿੱਚ ਜਾ ਰਲੇ, ਅਤੇ 1984 ਚ 1984 ਦੇ ਵਿੱਚ ਉਹ CTV 'ਤੇ ਆਉਣ ਵਾਲੀ ਨੈਸ਼ਨਲ ਨਿਊਜ਼ ਦੇ ਚੀਫ ਐਂਕਰ ਬਣੇ, ਅਤੇ 2011 ਤੱਕ 2011 ਤੱਕ 1984 ਤੋਂ ਲੈ ਕੇ 2011 ਤੱਕ ਉਸ CTV ਦੀ ਨੈਸ਼ਨਲ ਨਿਊਜ਼ ਬ੍ਰੌਡਕਾਸਟ ਦੇ ਉਹ ਚੀਫ ਐਂਕਰ ਵਜੋਂ ਕੰਮ ਕਰਦੇ ਰਹੇ। ਆਪਣੇ ਇਸ ਲੰਬੇ ਕਰੀਅਰ ਦੌਰਾਨ ਉਹਨਾਂ ਨੇ ਕਈ ਜਿਹੜੀਆਂ ਹਿਸਟੋਰਿਕ ਮੂਮੈਂਟਸ ਨੇ ਉਹ ਕਵਰ ਕੀਤੀਆਂ, ਭਾਵੇਂ ਉਹ 1969 ਦੀ ਮੂਨ ਲੈਂਡਿੰਗ ਹੋਵੇ, 1980 ਦੀ ਟੈਰੀਫੋਕਸ ਦੀ ਦੌੜ ਹੋਵੇ, 2001 ਦੇ 9/11 ਦੇ ਹਮਲੇ, ਇਸ ਤੋਂ ਇਲਾਵਾ ਈਵਨ 1960s ਦੇ ਵਿੱਚ ਜਦੋਂ ਜੌਨ ਐਫ ਕੈਨੇਡੀ ਦਾ ਉਹਨੂੰ ਅਸੈਸੀਨੇਟ ਕੀਤਾ ਗਿਆ, ਉਹਦੀ ਕਵਰੇਜ ਬਤੌਰ ਰਿਪੋਰਟਰ, ਅਤੇ ਜੌਨ ਐਫ ਕੈਨੇਡੀ ਦਾ ਜਿਹੜਾ ਉਹ ਕਤਲ ਸੀ, ਉਹ ਪਹਿਲੀ ਵਾਰ ਅਜਿਹਾ ਸੀ ਕਿ ਲੋਕਾਂ ਨੇ ਜਿਹੜੀ ਉਹ ਖਬਰ ਸੀ ਉਹ TV ਦੇ ਉੱਪਰ ਜ਼ਿਆਦਾ ਵੇਖੀ ਸੀ, ਕਿਉਂਕਿ ਉਸ ਤੋਂ ਪਹਿਲਾਂ ਰੇਡੀਓ ਦਾ ਬੋਲਬਾਲਾ ਜ਼ਿਆਦਾ ਹੁੰਦਾ ਸੀ। ਪਰ JFK ਦੀ ਅਸੈਸੀਨੇਸ਼ਨ ਤੋਂ ਬਾਅਦ ਇਹ ਕਹਿ ਲਓ ਕਿ TV ਨਿਊਜ਼ ਵਾਸਤੇ ਵੀ ਇੱਕ ਬੜਾ ਮੇਜਰ ਟਰਨਿੰਗ ਪੁਆਇੰਟ ਸੀ JFK ਦੀ ਅਸੈਸੀਨੇਸ਼ਨ। ਅਤੇ ਲੋਇਡ ਰੋਬਰਟਸਨ ਦੀਆਂ ਕਈ ਇੰਟਰਵਿਊਜ਼ ਉੱਥੇ, ਜਿਹਦੇ 'ਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਈ ਪਹਿਲੂ ਸਾਂਝੇ ਕੀਤੇ, ਉਹਦੇ 'ਚ ਉਹਨਾਂ ਨੇ ਇੱਕ ਵਾਰ ਕਿਹਾ ਸੀ, ਕਹਿੰਦੇ ਜਦੋਂ ਮੈਂ ਉਹ ਕਵਰੇਜ ਕੀਤੀ ਉਦੋਂ ਮੈਨੂੰ ਲੱਗਿਆ ਕਿ ਮੈਂ ਹੁਣ ਕੋਈ ਅਜਿਹੇ ਕੰਮ ਕਰ ਰਿਹਾ ਜਿਹਦੇ ਵਿੱਚ ਜਿਹਦੇ ਬਾਰੇ ਲੋਕ ਜਾਣਨਾ ਚਾਹੁੰਦੇ ਨੇ, ਜਿਹੜਾ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਮਾਇਨੇ ਰੱਖਦਾ ਹੈ। ਈਵਨ ਜਦੋਂ 1989 ਦੇ ਵਿੱਚ ਬਰਲਿਨ ਵਾਲ ਤੋੜੀ ਗਈ, ਈਸਟ ਜਰਮਨੀ ਅਤੇ ਵੈਸਟ ਜਰਮਨੀ ਇਕੱਠੇ ਹੋਏ, ਉਹਦੀ ਵੀ ਜਿਹੜੀ ਕਵਰੇਜ ਸੀ ਉਹ ਲੋਇਡ ਰੋਬਰਟਸਨ ਨੇ ਆਪਣੇ ਕਰੀਅਰ ਦੌਰਾਨ ਕੀਤੀ। ਸੋ ਕਈ ਜਿਹੜੇ ਅਜਿਹੇ, ਜਦੋਂ ਅਸੀਂ ਪਿਛਲੇ 70-80 ਸਾਲਾਂ ਦੀ ਹਿਸਟਰੀ ਵੇਖਦੇ ਹਾਂ, ਉਹਦੇ ਵਿੱਚ ਕਈ ਜਿਹੜੇ ਪ੍ਰਮੁੱਖ ਇਵੈਂਟ ਸੀਗੇ ਉਹ ਉਹਨਾਂ ਨੇ ਆਪਣੇ ਇਸ ਕਰੀਅਰ ਦੌਰਾਨ ਕਵਰ ਕੀਤੇ। ਉਹਨਾਂ ਦੀ ਸ਼ਾਂਤ ਆਵਾਜ਼, ਨਿਊਜ਼ ਰੂਮ ਦੇ ਵਿੱਚ ਸੰਜੀਦਗੀ, ਅਤੇ ਹਰ ਬੁਲੇਟਿਨ ਦੇ ਅਖੀਰ ਦੇ ਵਿੱਚ ਕਹੇ ਜਾਣ ਵਾਲੀ ਮਸ਼ਹੂਰ ਲਾਈਨ ਕਿ ਆਮ ਤੌਰ 'ਤੇ ਹੁੰਦਾ ਨਾ ਕਿ ਦੈਟਸ ਦ ਐਂਡ ਆਫ ਦ ਬੁਲੇਟਿਨ, ਥੈਂਕ ਯੂ ਔਰ ਗੁੱਡ ਨਾਈਟ, ਲੋਇਡ ਰੋਬਰਟਸਨ ਦਾ ਸਿਗਨੇਚਰ ਸਟਾਈਲ ਕੀ ਸੀ, ਸਾਰੀਆਂ ਖਬਰਾਂ ਵਗੈਰਾ ਸੁਣਾਉਣ ਤੋਂ ਬਾਅਦ ਉਹ ਕਹਿ ਦਿੰਦੇ ਸੀ ਐਂਡ ਦੈਟਸ ਦ ਕਾਇੰਡ ਆਫ ਡੇ ਇਟਸ ਬੀਨ। ਸੋ ਉਹਦੇ ਲਈ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਅਤੇ ਇਹ ਕਹਿ ਲਓ ਕਿ ਲੋਇਡ ਰੋਬਰਟਸਨ ਦੇ ਦੇਹਾਂਤ ਨਾਲ ਕੈਨੇਡੀਅਨ ਬ੍ਰੌਡਕਾਸਟਿੰਗ ਦੇ ਵਿੱਚ ਇੱਕ ਵੱਡੇ ਯੋਗਦਾਨ ਹੋ ਗਿਆ। ਸੋ ਅੱਜ ਉਹਨਾਂ ਨੂੰ ਦੇਸ਼ ਭਰ ਦੇ ਆਗੂਆਂ ਵੱਲੋਂ, ਪ੍ਰਧਾਨ ਮੰਤਰੀ ਵੱਲੋਂ, ਬਾਕੀ ਲੀਡਰਸ ਵੱਲੋਂ, ਆਮ ਲੋਕਾਂ ਵੱਲੋਂ, ਕਈ ਹੋਰ ਬ੍ਰੌਡਕਾਸਟਿੰਗ ਦੀ ਦੁਨੀਆ ਨਾਲ ਸੰਬੰਧਿਤ ਵਿਅਕਤੀਆਂ ਵੱਲੋਂ ਸ਼ਰਧਾਂਜਲੀ ਪੇਸ਼ ਕੀਤੀ ਜਾ ਰਹੀ ਹੈ। ਲੋਇਡ ਰੋਬਰਟਸਨ CTV ਨਿਊਜ਼ ਦੇ ਸਾਬਕਾ ਚੀਫ ਐਂਕਰ 92 ਵਰ੍ਹਿਆਂ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਨੇ। ਜਦੋਂ ਮੈਂ ਇਹਨਾਂ ਬਾਰੇ ਲੋਇਡ ਰੋਬਰਟਸਨ ਦੀ, ਚਲੋ ਹੈ ਨਾ, ਖਬਰਾਂ ਉਹਨਾਂ ਦੀ ਜ਼ੁਬਾਨੀ ਮੈਂ ਵੀ ਸੁਣੀਆਂ ਜਦੋਂ 2011 ਤੱਕ ਉਹ ਚੀਫ ਐਂਕਰ ਸਨ, ਜਦੋਂ ਇਹਨਾਂ ਦੇ ਕਰੀਅਰ ਬਾਰੇ ਮੈਂ ਪੜ੍ਹ ਰਿਹਾ ਸੀ, ਤੁਸੀਂ ਇਹ ਦੇਖੋ ਇੰਨੇ ਲੰਬੇ ਕਰੀਅਰਸ ਨਾ ਹੁਣ ਕਿਸੇ ਇੱਕੋ ਇੰਡਸਟਰੀ ਦੇ ਵਿੱਚ, ਇਹ ਵੀ ਸ਼ਾਇਦ ਹੁਣ ਇਸੇ ਜਨਰੇਸ਼ਨ ਤੱਕ ਰਹਿ ਗਈ ਗੱਲ। ਜਿਹੜੇ ਕੰਮਕਾਜ ਅਸੀਂ ਵੀ ਕਰ ਰਹੇ ਹਾਂ, ਇਹ ਹੁਣ ਇੰਨਾ ਲੰਬਾ ਕਰੀਅਰ ਇੱਕੋ ਇੰਡਸਟਰੀ ਦੇ ਵਿੱਚ ਬਹੁਤ ਘੱਟ ਲੋਕਾਂ ਦਾ ਹੋਣਾ, ਕਿਉਂਕਿ ਇੰਡਸਟਰੀ ਤਬਦੀਲ ਬਹੁਤ ਹੋ ਗਈ ਆ। ਇਕੱਲੀ ਮੈਂ ਮੀਡੀਆ ਇੰਡਸਟਰੀ ਦੀ ਗੱਲ ਨਹੀਂ ਕਰ ਰਿਹਾ, ਈਵਨ ਬਾਕੀ ਦੀਆਂ ਇੰਡਸਟਰੀਜ਼ ਦੇ ਵਿੱਚ ਵੀ, ਕਿਉਂਕਿ ਜੋਬਸ ਦੇ ਵਿੱਚ ਜਾਂ ਈਵਨ ਕਰੀਅਰ ਨੂੰ, ਆਪਣਾ ਕਰੀਅਰ ਪਾਥ ਚੇਂਜ ਕਰਨ ਦੀ ਜਿਹੜੀ ਪ੍ਰਵਿਰਤੀ ਆ ਜਾਂ ਜ਼ਰੂਰਤ ਆ, ਉਹ ਕਾਫੀ ਵੱਧ ਚੁੱਕੀ ਆ। ਅਤੇ ਇਸ ਚੀਜ਼ ਨੇ ਮੀਡੀਆ ਲੈਂਡਸਕੇਪ ਨੂੰ ਤਾਂ ਬਹੁਤ ਵੱਡਾ ਇੰਪੈਕਟ ਛੱਡਿਆ। ਤੁਹਾਨੂੰ ਤੁਸੀਂ ਜਾਣਦੇ ਹੀ ਹੋ, ਤੁਸੀਂ ਵੇਖ ਰਹੇ ਹੋ ਮੇਨ ਸਟ੍ਰੀਮ ਦੇ ਵਿੱਚ ਕਿਵੇਂ ਇੱਕ ਤੋਂ ਬਾਅਦ ਇੱਕ ਕਈ ਜਿਹੜੇ ਮੇਜਰ ਸਟੇਸ਼ਨਸ ਨੇ ਜਾਂ ਉਹ ਆਪਣੀ ਪ੍ਰੋਗਰਾਮਿੰਗ ਨੂੰ ਕੱਟ ਡਾਊਨ ਕਰ ਰਹੇ ਨੇ ਜਾਂ ਸਟੇਸ਼ਨ ਦੇ ਸਟੇਸ਼ਨ ਬੰਦ ਹੋ ਰਹੇ ਆ। ਅਤੇ ਇਸ ਕਰਕੇ ਇਹੀ ਕੰਮ ਕਈ ਹੋਰ ਇੰਡਸਟਰੀਜ਼ ਦੇ ਵਿੱਚ ਵੀ ਹੋ ਰਿਹਾ ਪੈਰਲਲ। ਸੋ ਜਿਹੜੇ ਇਹ ਗੱਲ ਸੀ ਨਾ ਵੀ ਕਿਸੇ ਦਾ ਕਰੀਅਰ 60 ਸਾਲ ਤੋਂ ਵੀ ਲੰਮੇ ਸਮੇਂ ਦਾ ਹੋਣਾ, 50 ਸਾਲ ਦਾ ਕਰੀਅਰ ਇੱਕੋ ਇੰਡਸਟਰੀ ਦੇ ਵਿੱਚ ਉਨਾ ਸਮਾਂ ਕੱਢ ਦੇਣਾ ਅਤੇ ਇੱਕ ਵਧੀਆ ਕਰੀਅਰ ਉਹਦੇ ਵਿੱਚ ਬਣਾ ਸਕਣਾ, ਉਹ ਜਿਹੜੀਆਂ ਓਪਰਚੁਨਿਟੀਜ਼ ਨੇ ਉਹ ਹੁਣ ਘੱਟਦੀਆਂ ਜਾ ਰਹੀਆਂ ਨੇ, ਮੈਨੂੰ ਇੰਝ ਲੱਗਦਾ। ਬਾਕੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਵਟਸਐਪ 'ਤੇ ਮੈਸੇਜ ਕਰਕੇ ਜ਼ਰੂਰ ਜਿਹੜੀ ਉਹ ਜਾਣਕਾਰੀ ਹੈ ਸਾਂਝੀ ਕਰਿਓ, ਜਾਂ ਆਪਣਾ ਜਿਹੜਾ ਵਿਊ ਪੁਆਇੰਟ ਹੈ ਸਾਂਝਾ ਕਰਿਓ। ਵਟਸਐਪ ਦਾ ਨੰਬਰ 6048070915 ਹੈ, 6048070915। ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਧਨੋਆ ਕੰਸਟਰਕਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਚਾਹੋਗੇ ਉੱਦਾਂ ਦਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 6046481471 'ਤੇ, 6046181414, ਧਨੋਆ ਕੰਸਟਰਕਸ਼ਨ। ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਈ ਕੇਸਿਸ ਵਿੱਚ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। ਕਾਲ 6043632200, 6043362200, ਔਰ ਵਿਜ਼ਿਟ planinsurance.ca, ਦੈਟਸ planinsurance.ca। RESP, RRSP, TFSA, FHSA ਵਾਸਤੇ ਵੀ ਤੁਸੀਂ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨੂੰ ਕਾਲ ਕਰ ਸਕਦੇ ਹੋ, 6043362200, 6043632200। ਵਟਸਐਪ 'ਤੇ ਕਈ ਮੈਸੇਜਿਸ ਨੇ, ਮਾਨਵ ਜੀ ਦਾ ਮੈਸੇਜ ਹੈ, ਕਹਿੰਦੇ ਮੈਨੂੰ 15 ਸਾਲ ਹੋ ਗਏ VCC 'ਚ ਕੰਮ ਕਰਦੇ, ਐਂਡ ਮੇ ਬੀ 15 more years, ਸੋ 30-year ਕਰੀਅਰ। ਮੈਂ ਨਹੀਂ ਕਹਿ ਰਿਹਾ ਵੀ ਅੱਜ ਕੱਲ੍ਹ ਹੋਏਗਾ ਹੀ ਨਹੀਂ ਇੱਦਾਂ, ਪਰ ਘੱਟ ਆ। ਨਹੀਂ ਤਾਂ ਆਮ ਤੌਰ 'ਤੇ ਦੇਖੋ ਹੁਣ ਤੱਕ ਇੱਦਾਂ ਦੇ ਕਈ ਮੈਸੇਜਿਸ ਆ ਜਾਣੇ ਸੀ। ਮਾਨਵ ਜੀ ਦਾ ਪਹਿਲਾ ਮੈਸੇਜ ਆਇਆ ਇਹ, ਕਿਉਂਕਿ ਇੰਡਸਟਰੀ ਬਹੁਤ ਲੋਕਾਂ ਨੇ ਚੇਂਜ ਕੀਤੀ। ਅੱਛਾ, ਜਿਹੜੀ ਇਮੀਗ੍ਰੈਂਟ ਸਟੋਰੀ ਆ ਉਹਦੇ ਵਿੱਚ ਤਾਂ ਜੇ ਹੁਣ ਕੋਈ 35 ਜਾਂ 40 ਸਾਲ ਦੀ ਉਮਰ 'ਚ ਇਮੀਗ੍ਰੇਟ ਕਰਕੇ ਆਇਆ, ਇਹ ਤਾਂ ਸਾਨੂੰ ਪਤਾ ਹੀ ਹੈ ਨਾ ਕਿੰਨਿਆਂ ਨੇ ਜਿੱਥੋਂ ਆਏ ਨੇ ਬੈਕ ਹੋਮ, ਹੋਮ ਕੰਟਰੀ ਦੇ ਵਿੱਚ ਤੁਸੀਂ ਵੱਖਰਾ ਕੰਮ ਕਰਦੇ ਸੀ, ਇੱਥੇ ਆ ਕੇ ਤੁਸੀਂ ਕੰਮ ਕੁਝ ਹੋਰ ਕਰਦੇ ਹੋ। ਸੋ ਜਿਹੜੀ ਉਸ ਕਰੀਅਰ ਦੇ ਵਿੱਚ ਤੁਹਾਡੀ ਇੱਕ ਲੌਂਜੀਵਿਟੀ ਆ ਉਹ ਉਨੀ ਰਹੀ ਨਹੀਂ ਸਕਦੀ, ਰਹਿੰਦੀ ਨਹੀਂ। ਸੋ ਇਹਦੇ ਪਿੱਛੇ ਕਈ ਰੀਜ਼ਨਸ ਨੇ, ਇਕੱਲਾ ਜੋ ਇਕਨੋਮਿਕ ਚੇਂਜਿਸ ਆ ਰਹੇ ਨੇ ਉਹੀ ਨਹੀਂ, ਜੋ ਇਸ ਵੇਲੇ ਲੋਕਾਂ ਦੀ ਮੂਵਮੈਂਟ ਵੀ ਆ, ਫਰੀ ਮੂਵਮੈਂਟ ਇੱਕ ਕੰਟਰੀ ਤੋਂ ਦੂਜੀ, ਕਈ ਵਾਰੀ ਦੂਜੀ ਤੋਂ ਤੀਜੀ, ਤੀਜੀ 'ਚੋਂ ਚੌਥੀ ਕੰਟਰੀ, ਉਹਨੇ ਵੀ ਇਸ ਚੀਜ਼ ਨੂੰ ਇੰਪੈਕਟ ਕੀਤਾ ਹੈ। ਅਲਬਰਟਾ ਵਾਲਿਆਂ ਨੇ ਪ੍ਰਪੋਜ਼ਲ ਦਿੱਤੀ ਇੱਕ ਕਿ ਪਾਈਪਲਾਈਨ ਬਣਾਉਣੇ ਆ ਅਲਬਰਟਾ ਤੋਂ ਇੱਥੇ BC ਦੇ ਵੈਸਟ ਕੋਸਟ ਤੱਕ, ਅਤੇ ਜਾਂ ਕਹਿ ਲਓ ਕੈਨੇਡਾ ਦੇ ਵੈਸਟ ਕੋਸਟ ਤੱਕ ਅਤੇ BC ਦੇ ਇੱਥੇ ਸਾਊਥ ਕੋਸਟ ਤੱਕ। ਪਹਿਲਾਂ ਤੁਹਾਨੂੰ ਪਤਾ ਕਿ ਜਿਹੜੀ ਪਾਈਪਲਾਈਨ ਦੀ ਗੱਲ ਸੀ ਨੌਰਥ ਕੋਸਟ ਤੱਕ ਜਾਣ ਦੀ ਸੀ, ਜਿੱਥੇ ਟੈਂਕਰ ਬੈਨ ਲੱਗਾ ਹੋਇਆ। ਪੂਰੀ ਡਿਟੇਲ 'ਚ ਆਪਾਂ ਇਸ ਵੇਲੇ ਜਾਣਾ ਨਹੀਂ, ਪਰ ਹੁਣ ਹੋਣਾ ਕੀ ਹੈ ਕਿ ਜਿਹੜੀ ਇਹ ਪਾਈਪਲਾਈਨ ਆ, ਜਿਹਨੇ ਕਿ ਲਗਭਗ ਉਹੀ ਰਸਤਾ ਫੋਲੋ ਕਰਨਾ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਦਾ ਰਾਹ ਹੈ, ਅਤੇ ਫਿਰ ਹੋਪ ਤੋਂ ਉਹਨੇ ਮੋੜ ਕੱਟ ਲੈਣਾ। ਅਤੇ ਜਿਹੜੀ ਟਰਾਂਸ ਮਾਊਂਟੇਨ ਪਾਈਪਲਾਈਨ ਆ ਉਹ ਤਾਂ ਬਰਨਬੀ ਦੇ ਵਿੱਚ ਜਾ ਕੇ ਟਰਮੀਨੇਟ ਹੁੰਦੀ ਆ, ਪਰ ਜਿਹੜੀ ਇਹ ਨਵੀਂ ਪ੍ਰਪੋਜ਼ਡ ਪਾਈਪਲਾਈਨ ਹੋਏਗੀ ਇਹਨੇ ਆਉਣਾ ਹੈ ਡੈਲਟਾ ਵਾਲੇ ਪੋਰਟ ਤੱਕ, ਜਿਸ ਕਰਕੇ ਡੈਲਟਾ ਪੋਰਟ ਵਿਖੇ $10 billion ਤੋਂ ਵੀ ਵੱਧ ਦੀ ਇਨਵੈਸਟਮੈਂਟ ਕਰਨ ਦੀ ਜਿਹੜੀ ਕਮਿਟਮੈਂਟ ਆ ਉਹ ਫੈਡਰਲ ਸਰਕਾਰ ਨੇ ਕੀਤੀ ਆ। ਪ੍ਰਧਾਨ ਮੰਤਰੀ ਪਿਛਲੇ ਦਿਨੀ ਜਦੋਂ ਆ ਕੇ ਗਏ ਨੇ ਇੱਥੇ ਮੈਟਰੋ ਵੈਨਕੂਵਰ, ਉਦੋਂ ਡੈਲਟਾ ਪੋਰਟ ਦੇ ਦਾ ਦੌਰਾ ਕਰਕੇ ਗਏ, ਅਤੇ ਉੱਥੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਹ ਗੱਲ ਦੁਹਰਾਈ ਸੀ ਵੀ 18,000 ਨੌਕਰੀਆਂ ਇਹਦੇ ਨਾਲ ਜਨਰੇਟ ਹੋਣਗੀਆਂ, ਅਤੇ ਫੈਡਰਲ ਸਰਕਾਰ $10 billion ਤੋਂ ਵੀ ਵੱਧ ਇਨਵੈਸਟ ਕਰੇਗੀ ਇਸ ਪੋਰਟ ਦੀ ਡਿਵੈਲਪਮੈਂਟ ਵਿੱਚ। ਹਾਲਾਂਕਿ ਉਹ ਗੱਲ ਇਹਦੀ ਆ ਕਿ ਜਿੱਥੇ ਡੈਲਟਾ ਪੋਰਟ ਇਸ ਵੇਲੇ ਹੈਗਾ ਉਹਦੀ ਓਵਰਆਲ ਇੱਕ ਤਾਂ ਐਕਸਪੈਂਸ਼ਨ ਹੋਣੀ ਆ, ਉਹਦੇ ਇੱਕ ਪਾਸੇ ਟਵਾਸਨ ਫੈਰੀ ਟਰਮੀਨਲ ਆ, ਜਦੋਂ ਆਇਲ ਪਾਈਪਲਾਈਨ ਬਣ ਜਾਂਦੀ ਆ ਤਾਂ ਉਸ ਆਇਲ ਨੂੰ ਸਟੋਰ ਕਰਨ ਵਾਲੀ ਅਤੇ ਪੰਪ ਕਰਨ ਵਾਲੀ ਜਿਹੜੀ ਫੈਸਿਲਿਟੀ ਆ ਉਹ ਕਿੱਥੇ ਬਣੇਗੀ, ਕਿਉਂਕਿ ਉੱਤੋਂ ਥੋੜ੍ਹੀ ਅੱਗੇ ਹੀ ਜਾ ਕੇ ਅਮਰੀਕਾ ਦੀ ਹੱਦ ਸ਼ੁਰੂ ਹੋ ਜਾਂਦੀ ਆ। ਸੋ ਅਜੇ ਤੱਕ ਇਸ ਗੱਲ ਨੂੰ ਲੈ ਕੇ ਕਲੈਰਿਟੀ ਨਹੀਂ ਆ ਕਿ ਉੱਥੇ ਓਇਲ ਸਟੋਰੇਜ ਵਾਸਤੇ ਜਿਹੜੇ ਟੈਂਕਸ ਨੇ ਉਹ ਕਿੱਥੇ ਬਣਾਏ ਜਾਣਗੇ ਅਤੇ ਓਇਲ ਟੈਂਕਰਸ ਵਾਸਤੇ ਕਿਵੇਂ ਸੁਵਿਧਾ ਬਣੇਗੀ, ਪਰ ਕੰਮ ਅਜੇ ਅੱਗੇ ਇਹਦੇ 'ਚ ਅੱਗੇ ਵੱਧ ਰਿਹਾ, ਅਜੇ ਕਾਗਜ਼ੀ ਤੌਰ 'ਤੇ ਹੀ ਆ। ਜਿਹੜੀ ਇਹ ਪ੍ਰਪੋਜ਼ਡ ਪਾਈਪਲਾਈਨ ਆ, ਇਹਨੂੰ ਹੁਣ ਨੈਸ਼ਨਲ ਇੰਟਰਸਟ ਦਾ ਪ੍ਰੋਜੈਕਟ ਐਲਾਨਣ ਵਾਸਤੇ ਫੈਡਰਲ ਸਰਕਾਰ ਵੱਲੋਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ। ਲੰਘੀ 1 ਤਰੀਕ ਨੂੰ 1 ਅਗਸਤ ਨੂੰ ਕੈਨੇਡਾ ਗਜ਼ੈਟ ਦੇ ਵਿੱਚ ਇੱਕ ਨੋਟਿਸ ਪਬਲਿਸ਼ ਕੀਤਾ ਗਿਆ ਹੈ, ਜਿਹਦੇ ਵਿੱਚ ਕਿ ਇਹ ਆਊਟਲਾਈਨ ਕੀਤਾ ਗਿਆ ਕਿ ਕੈਨੇਡਾ ਦੀ ਫੈਡਰਲ ਸਰਕਾਰ ਇਸ ਪ੍ਰਪੋਜ਼ਡ ਪਾਈਪਲਾਈਨ ਨੂੰ, ਜਿਹਨੇ ਅਲਬਰਟਾ ਤੋਂ BC ਤੱਕ 1 ਮਿਲੀਅਨ ਬੈਰਲ ਪ੍ਰਤੀ ਦਿਨ ਕੱਚਾ ਤੇਲ ਲੈ ਕੇ ਆਉਣਾ, ਇਹਨੂੰ ਸਰਕਾਰ ਨੈਸ਼ਨਲ ਇੰਟਰਸਟ ਦਾ ਪ੍ਰੋਜੈਕਟ ਇਹਨੂੰ ਅਨਾਊਂਸ ਕਰੇਗੀ। ਜਿਹੜਾ ਬਿਲਡਿੰਗ ਕੈਨੇਡਾ ਐਕਟ ਪਾਸ ਕੀਤਾ ਗਿਆ ਸੀ, Bill C-5, ਉਹਦੇ ਵਿੱਚ ਰਿਕੁਆਇਰਮੈਂਟ ਕੀ ਆ ਕਿ 30 ਦਿਨਾਂ ਦਾ ਨੋਟਿਸ ਦਿੱਤਾ ਜਾਵੇ ਸਰਕਾਰ ਵੱਲੋਂ, ਉਸ ਤੋਂ ਬਾਅਦ ਫਿਰ ਕੰਸਲਟੇਸ਼ਨਸ ਕੀਤੀਆਂ ਜਾਣ ਉਸ ਪ੍ਰੋਵਿੰਸ ਨਾਲ ਜਿਸ ਨਾਲ ਇਸ ਪ੍ਰੋਜੈਕਟ ਨੂੰ ਕੀਤਾ ਜਾਣਾ ਹੈ। ਸੋ ਇਸ ਮਾਮਲੇ ਦੇ ਵਿੱਚ ਫਿਰ ਉਹ ਕੰਸਲਟੇਸ਼ਨਸ ਅਲਬਰਟਾ ਅਤੇ BC ਨਾਲ ਹੋਣਗੀਆਂ, ਰਾਹ ਦੇ ਵਿੱਚ ਪੈਂਦੇ ਜਿਹੜੇ ਕਈ ਇੰਡੀਜਨਸ ਗਰੁੱਪਸ ਨੇ ਉਹਨਾਂ ਦੇ ਨਾਲ ਕੰਸਲਟੇਸ਼ਨ ਹੋਣਗੀਆਂ। ਜਦੋਂ ਇਹ ਕੰਸਲਟੇਸ਼ਨ ਦਾ ਦੌਰ ਖਤਮ ਹੋ ਗਿਆ, ਉਸ ਤੋਂ ਬਾਅਦ ਫਿਰ ਅੰਡਰ ਦਾ Schedule 1 ਆਫ ਦੀ ਐਕਟ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਐਲਾਨਿਆ ਜਾ ਸਕਦਾ। ਨੈਸ਼ਨਲ ਇੰਟਰਸਟ ਦੀ ਡੈਜ਼ੀਗਨੇਸ਼ਨ ਇੰਪੋਰਟੈਂਟ ਕਿਉਂ ਆ? ਕਿਉਂਕਿ ਇਹਦੇ ਨਾਲ ਪ੍ਰੋਜੈਕਟ ਫਾਸਟ ਟਰੈਕ ਹੋਏਗਾ, ਅਪਰੂਵਲ ਪ੍ਰੋਸੈਸ ਤੇਜ਼ ਹੋਏਗਾ, ਜਿਹਦੇ ਵਿੱਚ ਕਿ ਐਨਵਾਇਰਮੈਂਟਲ ਅਸੈਸਮੈਂਟਸ ਵੀ ਫਾਸਟ ਟਰੈਕ ਹੋ ਜਾਣਗੀਆਂ। ਇਹ 1250 ਲੰਮੀ ਕਿਲੋਮੀਟਰ ਪਾਈਪਲਾਈਨ ਹੋਣੀ ਹੈ ਅਲਬਰਟਾ ਦੇ ਦੱਸਣ ਮੁਤਾਬਕ, ਅਤੇ 1 ਮਿਲੀਅਨ ਬੈਰਲ ਇਹਨੇ ਰੋਜ਼ਾਨਾ ਲੈ ਕੇ ਆਉਣਾ। ਇਸ ਮਾਮਲੇ ਵਾਸਤੇ ਜਿਹੜਾ ਕੰਮਕਾਜ ਕਰਨਾ ਉਹ ਸਰਕਾਰ ਦੇ ਜਿਹੜੇ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਨੇ ਡੋਮਿਨਿਕ ਲਬਲੋਂਗ, ਉਹਨਾਂ ਨੂੰ ਕੰਮ ਬੜਾ ਵੈਸੇ ਡੋਮਿਨਿਕ ਲਬਲੋਂਗ ਨੂੰ, ਉਹ ਅਮਰੀਕਾ ਨਾਲ ਟ੍ਰੇਡ ਵਾਲੀ ਫਾਈਲ ਵੀ ਉਹਨਾਂ ਦੇ ਸਿਰ 'ਤੇ ਹੀ ਆ, ਅਤੇ ਜਿਹੜਾ ਆਹ ਇੰਟਰ ਗਵਰਨਮੈਂਟਲ ਅਫੇਅਰਸ ਵਾਲਾ ਮਹਿਕਮਾ ਉਹ ਵੀ ਇਹਨਾਂ ਕੋਲ ਹੀ ਆ। ਸੋ ਡੋਮਿਨਿਕ ਲਬਲੋਂਗ ਅਲਬਰਟਾ ਅਤੇ BC ਦੀ ਸਰਕਾਰ ਨਾਲ ਅਤੇ ਇੰਡੀਜਨਸ ਕਮਿਊਨਿਟੀਜ਼ ਦੇ ਨਾਲ ਰਲ ਕੇ ਕੰਮ ਕਰਨਗੇ ਤਾਂ ਕਿ ਜਿਹੜੀਆਂ ਕੰਸਲਟੇਸ਼ਨਸ ਮੁਕੰਮਲ ਹੋਣ ਅਤੇ ਕੰਮ ਅੱਗੇ ਤੁਰ ਸਕੇ। ਪਬਲਿਕ ਕਮੈਂਟਸ ਵੀ 18 ਸਤੰਬਰ ਤੱਕ ਇਸ ਪ੍ਰੋਜੈਕਟ ਵਾਸਤੇ ਜਮ੍ਹਾਂ ਕਰਵਾਏ ਜਾ ਸਕਦੇ ਨੇ, ਅਤੇ ਸਰਕਾਰ ਦਾ ਟਾਰਗੇਟ ਵੈਸੇ ਇਹ ਆ ਕਿ ਅਕਤੂਬਰ ਦੇ 1 ਹਫ਼ਤੇ ਤੱਕ ਇਸ ਪ੍ਰੋਜੈਕਟ ਨੂੰ, ਇਸ ਪਾਈਪਲਾਈਨ ਨੂੰ ਉਹ ਨੈਸ਼ਨਲ ਇੰਟਰਸਟ ਦੀ ਡੈਜ਼ੀਗਨੇਸ਼ਨ ਦੇ ਦੇਣ, ਨੈਸ਼ਨਲ ਇੰਟਰਸਟ ਦੇ ਪ੍ਰੋਜੈਕਟ ਦੀ ਡੈਜ਼ੀਗਨੇਸ਼ਨ ਦੇ ਦੇਣ। ਅਕਤੂਬਰ ਦਾ 1 ਹਫ਼ਤਾ ਕਰੂਸ਼ੀਅਲ ਇਸ ਕਰਕੇ ਆ ਕਿਉਂਕਿ ਉੱਧਰ ਅਲਬਰਟਾ ਦੇ ਵਿੱਚ 19 ਅਕਤੂਬਰ ਨੂੰ ਉਹ ਰੈਫਰੈਂਡਮ ਵਾਲੀਆਂ ਵੋਟਾਂ ਪੈਣੀਆਂ ਨੇ, ਹਾਲਾਂਕਿ ਅਜੇ ਸਿੱਧਾ ਰੈਫਰੈਂਡਮ ਨਹੀਂ ਹੋ ਰਿਹਾ। ਅਜੇ ਉਸ ਰੈਫਰੈਂਡਮ ਦੇ ਵਿੱਚ ਸਵਾਲ ਇਹ ਆ ਕਿ ਕੀ ਅਲਬਰਟਾ ਦੀ ਸਰਕਾਰ ਨੂੰ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਲਈ ਇੱਕ ਲਹਿਦਾ ਰੈਫਰੈਂਡਮ ਕਰਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ ਕਿ ਨਹੀਂ, ਪਰ ਜਿਹੜਾ ਉਹ ਸੈਪਰੇਟਿਸਟ ਸੈਂਟੀਮੈਂਟ ਆ ਉਹਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਦੀ ਕੋਸ਼ਿਸ਼ ਇਹ ਆ, ਜਾਂ ਕਹਿ ਲਓ ਸਰਕਾਰ ਦਾ ਟਾਰਗੇਟ ਇਹ ਆ ਕਿ ਅਕਤੂਬਰ ਦੇ 1 ਹਫ਼ਤੇ ਤੱਕ ਇਸ ਪਾਈਪਲਾਈਨ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਦਾ ਪ੍ਰੋਜੈਕਟ ਐਲਾਨ ਦਿੱਤਾ ਜਾਵੇ। ਅਲਬਰਟਾ ਦੇ ਵਿੱਚ ਵੱਖਵਾਦੀ ਸੈਂਟੀਮੈਂਟ ਪਣਪਣ ਦਾ ਇੱਕ ਕਾਰਨ ਵੀ ਸਭ ਤੋਂ ਵੱਡਾ ਇਹੀ ਹੈ ਨਾ ਕਿ ਅਲਬਰਟਾ ਦੇ ਵਿੱਚ ਗੱਲ ਇਹ ਰਹੀ ਕਿ ਫੈਡਰਲ ਸਰਕਾਰ ਇਹੋ ਜਿਹੀਆਂ ਨੀਤੀਆਂ ਘੜਦੀ ਰਹੀ ਆ ਜਿਹਦੇ ਕਰਕੇ ਅਲਬਰਟਾ ਦਾ ਜਿਹੜਾ ਆਇਲ ਐਂਡ ਗੈਸ ਸੈਕਟਰ ਆ, ਅਲਬਰਟਾ ਦਾ ਐਨਰਜੀ ਸੈਕਟਰ ਆ, ਉਹ ਉਸ ਕਦਰ ਪ੍ਰਫੁੱਲਤ ਨਹੀਂ ਹੋ ਸਕਿਆ ਜਿੰਨਾ ਉਹਦਾ ਪੋਟੈਂਸ਼ੀਅਲ ਆ। ਅਤੇ ਦੂਜੀ ਗੱਲ ਉਹੀ ਆ ਕਿ ਅਲਬਰਟਾ ਤੋਂ ਪੈਸੇ ਲੈਣ ਨੂੰ ਆ ਜਾਂਦੇ ਆ ਇਕੁਲਾਈਜੇਸ਼ਨ ਪੇਮੈਂਟਸ ਵਾਸਤੇ, ਪਰ ਅਲਬਰਟਾ ਨੂੰ ਉਹਦੇ ਹੱਕ ਨਹੀਂ ਮਿਲਦੇ। ਸੋ ਅਲਬਰਟਾ ਨੂੰ ਉਹਦੇ ਹੱਕ ਦੇਣ ਲਈ ਇਹ ਪਾਈਪਲਾਈਨ ਨੂੰ ਫਾਸਟ ਟਰੈਕ ਕਰਨ ਲਈ ਫੈਡਰਲ ਸਰਕਾਰ ਅਕਤੂਬਰ ਦੀ ਸ਼ੁਰੂਆਤ ਤੱਕ ਇਹਨੂੰ ਨੈਸ਼ਨਲ ਇੰਟਰਸਟ ਦਾ ਪ੍ਰੋਜੈਕਟ ਐਲਾਨੇਗੀ, ਅਤੇ ਉਹਦੇ ਵਾਸਤੇ ਜਿਹੜੀ ਰਿਕੁਆਇਰਡ ਜਿਹੜੇ ਕਦਮ ਨੇ ਉਹ ਹੁਣ ਆਲਰੇਡੀ ਸ਼ੁਰੂ ਕਰ ਦਿੱਤੇ ਗਏ ਨੇ। ਡੋਮਿਨਿਕ ਲਬਲੋਂਗ ਤਾਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਡੋਮਿਨਿਕ ਲਬਲੋਂਗ ਨੂੰ ਕੰਮ ਬੜੇ ਨੇ ਕਿਉਂਕਿ ਜਿੱਥੇ ਉਹ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਨੇ ਉੱਥੇ ਹੀ ਡੋਮਿਨਿਕ ਲਬਲੋਂਗ ਇਸ ਵੇਲੇ ਕੈਨੇਡਾ ਅਤੇ US ਦੀ ਜਿਹੜੀ ਟ੍ਰੇਡ ਵਾਲੀ ਫਾਈਲ ਆ ਉਹਨੂੰ ਵੀ ਦੇਖ ਰਹੇ ਨੇ। ਡੋਮਿਨਿਕ ਲਬਲੋਂਗ ਇਸ ਹਫ਼ਤੇ ਗਏ ਹੋਏ ਨੇ ਵਾਸ਼ਿੰਗਟਨ ਦੇ ਵਿੱਚ, ਅਮਰੀਕਾ ਪਹੁੰਚੇ ਹੋਏ ਨੇ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਲਈ ਕਿ 19 ਅਗਸਤ ਤੋਂ ਟਰੰਪ ਨੇ ਜਿਹੜੇ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੋਈ ਆ ਕਿ ਉਹ ਤੋਂ ਕਿਸੇ ਤਰ੍ਹਾਂ ਬਚਾਅ ਹੋ ਸਕੇ, ਕਿਸੇ ਤਰ੍ਹਾਂ ਛੁਟਕਾਰਾ ਹੋ ਸਕੇ। ਇਹਦੇ ਵਿੱਚ ਉੱਥੇ ਕੁਝ ਬਿਜ਼ਨਸ ਗਰੁੱਪਸ ਨਾਲ ਤਾਂ ਉਹਨਾਂ ਨੇ ਮੀਟਿੰਗਸ ਵਗੈਰਾ ਕਰਨੀਆਂ ਨੇ, ਪਰ ਅਜੇ ਇਹ ਗੱਲ ਕਲੀਅਰ ਨਹੀਂ ਹੈ ਕਿ ਕੀ ਡੋਮਿਨਿਕ ਲਬਲੋਂਗ ਨੇ ਉੱਥੇ ਕੋਈ ਸੀਨੀਅਰ ਅਮਰੀਕਨ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਏਗੀ ਕਿ ਨਹੀਂ, ਜੇਮਿਸਨ ਗ੍ਰੀਅਰ ਦੇ ਨਾਲ ਕੋਈ ਮੀਟਿੰਗ ਹੋਏਗੀ ਕਿ ਨਹੀਂ, ਜਾਂ ਜਿਹੜੇ ਹੋਰ ਉੱਥੇ ਸੀਨੀਅਰ ਅਧਿਕਾਰੀ ਨੇ ਹਾਰਵਰਡ ਲਟਨਿਕ ਨੇ ਕਾਮਰਸ ਸੈਕਟਰੀ, ਕਿ ਉਹਨਾਂ ਨਾਲ ਮਿਲਣਗੇ ਕਿ ਨਹੀਂ, ਇਹ ਅਜੇ ਪਤਾ ਨਹੀਂ। ਪਰ ਹੁਣ ਖਬਰ ਇਹ ਆਉਂਦੀ ਪਈ ਆ ਕਿ ਜਦੋਂ ਪਿਛਲੇ ਸਾਲ ਡੋਨਲਡ ਟਰੰਪ ਨੇ ਕੁਝ ਸੈਕਟੋਰਲ ਟੈਰਿਫ ਲਾ ਦਿੱਤੇ ਸੀ ਨਾ, ਸੈਕਸ਼ਨ 232 ਵਾਲੇ ਟੈਰਿਫ ਜਿਹਦੇ ਵਿੱਚ ਕਿ ਆਟੋ ਸੈਕਟਰ, ਸਟੀਲ, ਅਲੂਮੀਨੀਅਮ ਸੈਕਟਰ ਅਤੇ ਲੰਬਰ ਸੈਕਟਰ 'ਤੇ ਐਕਸਟਰਾ ਟੈਰਿਫ ਲਗਾਏ ਸੀ। ਜਦੋਂ ਪਿਛਲੇ ਸਾਲ ਇੱਕ ਫਾਰਮੂਲਾ ਸੁਝਾਇਆ ਗਿਆ ਸੀ ਕਿ ਇੱਦਾਂ ਕਰ ਲਓ, ਇੱਕ ਕੋਟਾ ਮਖਸੂਸ ਕਰ ਲਓ ਕਿ ਕੈਨੇਡਾ ਤੋਂ ਜਿਹੜੀਆਂ ਇਹ ਚੀਜ਼ਾਂ ਇੱਕ ਲਿਮਿਟ ਤੱਕ ਆਉਣਗੀਆਂ ਉਹਨਾਂ ਦੇ ਉੱਪਰ ਟੈਰਿਫ ਨਹੀਂ ਲੱਗੇਗਾ, ਉਸ ਕੋਟੇ ਤੋਂ ਐਕਸਟਰਾ ਜੇ ਕੋਈ ਵੀ ਕੁਆਂਟਿਟੀ ਆਉਂਦੀ ਆ ਉਹ 'ਤੇ ਟੈਰਿਫ ਲਾ ਲਓ। ਪਿਛਲੇ ਸਾਲ ਇਸ ਇਸ਼ੂ 'ਤੇ ਗੱਲ ਚੱਲ ਰਹੀ ਸੀ। ਇਹ ਗੱਲ ਉਦੋਂ ਠੱਪ ਹੋ ਗਈ ਸੀ ਜਦੋਂ ਤੁਹਾਨੂੰ ਯਾਦ ਹੋਏਗਾ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੁਪਰ ਬੋਲ ਦੀ ਗੇਮ ਦੌਰਾਨ ਇੱਕ ਟੈਰਿਫ ਵਿਰੋਧੀ ਐਡ ਅਮਰੀਕਨ ਟੀ ਵੀ ਚੈਨਲ 'ਤੇ ਚਲਾ ਦਿੱਤੀ ਸੀ। ਟਰੰਪ ਰੁੱਸ ਗਏ ਸੀ, ਟਰੰਪ ਨੇ ਫਿਰ ਉਦੋਂ ਗੱਲਬਾਤ ਕਰ ਦਿੱਤੀ ਸੀ ਬੰਦ। ਉਦੋਂ ਇਸ ਫਾਰਮੂਲੇ 'ਤੇ ਡਿਸਕਸ਼ਨ ਹੋ ਰਹੀ ਸੀ ਕਿ ਸਟੀਲ ਅਤੇ ਅਲੂਮੀਨੀਅਮ, ਤੁਸੀਂ ਇੱਕ ਹਿਸਟੋਰੀਕਲ ਐਵਰੇਜ ਵੇਖ ਲਓ ਕਿ ਪਿਛਲੇ 10 ਸਾਲਾਂ 'ਚ ਅਸੀਂ ਐਵਰੇਜ ਕਿੰਨਾ ਸਟੀਲ ਅਮਰੀਕਾ ਨੂੰ ਭੇਜਿਆ, ਕਿੰਨਾ ਅਲੂਮੀਨੀਅਮ ਭੇਜਿਆ, ਉਸ ਐਵਰੇਜ ਮੁਤਾਬਕ ਇੱਕ ਕੋਟਾ ਤੈਅ ਕਰ ਲਓ ਕਿ ਇੰਨਾ ਸਟੀਲ ਅਤੇ ਇੰਨਾ ਅਲੂਮੀਨੀਅਮ ਜੇ ਆਇਆ ਉੱਤੇ ਕੋਈ ਟੈਰਿਫ ਨਹੀਂ, ਉਹ ਤੋਂ ਉੱਪਰ ਜੇ ਕੋਈ ਕੁਆਂਟਿਟੀ ਆਉਂਦੀ ਆ ਤਾਂ ਉਹਦੇ ਉੱਪਰ 10% ਜਾਂ 15% ਟੈਰਿਫ ਉੱਤੇ ਲੱਗ ਸਕਦਾ, ਜਾਂ ਸਟੀਲ ਸ਼ਿਪਮੈਂਟਸ ਵਾਸਤੇ 25-50% ਦੇ ਟੈਰਿਫ ਦੀ ਗੱਲ ਸੀ। ਪਰ ਉਹਦੇ ਵਿੱਚ ਇੱਕ ਇਹ ਸੀ ਕਿ ਇੱਕ ਸਿਗਨੀਫਿਕੈਂਟ ਜਿਹੜੀ ਸ਼ਿਪਮੈਂਟ ਦੀ ਕੁਆਂਟਿਟੀ ਆ ਉਹ ਬਚ ਜਾਣੀ ਸੀ, ਐਜ਼ ਇਨ ਉਹਦੇ ਉੱਪਰ ਕੋਈ ਟੈਰਿਫ ਨਹੀਂ ਸੀ ਲੱਗਣਾ। ਪਿਛਲੇ ਸਾਲ ਦਾ ਉਹ ਫਾਰਮੂਲਾ ਜਿਹੜਾ ਕਿ ਪਿਛਲੇ ਸਾਲ ਗੱਲ ਠੱਪ ਹੋਈ ਤਾਂ ਠੰਡੇ ਵਸਤੇ 'ਚ ਪੈ ਗਿਆ, ਇਹਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਜਾ ਰਿਹਾ। ਹੁਣ ਜਿਹੜੇ ਨੈਗੋਸ਼ੀਏਟਰਸ ਨੇ ਉਹ ਹੁਣ ਦੁਬਾਰਾ ਤੋਂ ਇਸੇ ਗੱਲ 'ਤੇ ਆ ਰਹੇ ਨੇ ਕਿ ਭਾਈ ਪਿਛਲੇ ਸਾਲ ਵਾਲੀ ਜਿਹੜੀ ਗੱਲ ਕਰਦੇ ਸੀ ਉਹ ਕਰ ਲਈਏ, ਕਿਉਂਕਿ ਹੁਣ ਸਰਕਾਰ ਦੀ ਪੂਰੀ ਕੋਸ਼ਿਸ਼ ਇਹ ਆ ਕਿ 19 ਅਗਸਤ ਤੋਂ ਪਹਿਲਾਂ ਜਿਹੜੇ ਆ ਟੈਰਿਫਸ, ਜਿਹੜੇ ਨਵੇਂ ਟੈਰਿਫ ਲੱਗਣੇ ਸੀ, ਜਿਹੜੇ 50% ਦੇ ਐਕਸਟਰਾ ਟੈਰਿਫ ਦੀ ਗੱਲ ਸੀ, ਵੀ ਉਹਨਾਂ ਤੋਂ ਤਾਂ ਛੁਟਕਾਰਾ ਹੋਵੇ ਸੋ ਹੋਵੇ। ਉਹਦੇ ਨਾਲ ਨਾਲ ਜਿਹੜੇ ਆਹ ਸੈਕਟੋਰਲ ਟੈਰਿਫਸ ਲੱਗੇ ਨੇ, ਜੇ ਇਹਨਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਡੀਲ, ਕੋਈ ਨਿਪਟਾਰਾ ਹੋ ਜਾਂਦਾ ਤਾਂ ਉਹ ਬਿਹਤਰ ਆ। ਅਜੇ ਤੱਕ ਕੈਨੇਡਾ ਨੇ ਅਮਰੀਕਾ ਦੇ ਨਾਲ ਕੋਈ ਟੈਰਿਫ ਨਾਲ ਰਿਲੇਟਡ ਜਾਂ ਨੈਗੋਸ਼ੀਏਸ਼ਨ ਦੇ ਵਿੱਚ ਕੋਈ ਡੀਲ ਨਹੀਂ ਕੀਤੀ, ਜਿਵੇਂ ਕਿ ਬਾਕੀ ਕੁਝ ਮੁਲਕ ਕਰ ਚੁੱਕੇ ਨੇ। UK ਨੇ ਕਰ ਲਈ ਹੈ, ਸਾਊਥ ਕੋਰੀਆ ਨੇ ਕਰ ਲਈ ਹੈ, ਪਰ ਕਿਉਂ ਹੋਈ ਡੀਲ ਉਹ? ਕਿਉਂਕਿ ਉਹਨਾਂ ਨੇ ਟਰੰਪ ਵੱਲੋਂ, ਅਮਰੀਕਾ ਵੱਲੋਂ ਲਗਾਏ ਜਾਂਦੇ ਟੈਰਿਫਸ ਦਾ ਇੱਕ ਜਿਹੜਾ ਅਮਾਊਂਟ ਸੀ ਉਹ ਕਬੂਲ ਕਰ ਲਿਆ ਵੀ ਇੰਨਾ ਟੈਰਿਫ ਤਾਂ ਅਸੀਂ ਲਾਉਣਾ ਹੀ ਲਾਉਣਾ। ਸੋ ਤਾਂ ਹੀ ਉਹ UK ਨਾਲ ਅਤੇ ਸਾਊਥ ਕੋਰੀਆ ਨਾਲ ਅਤੇ ਹੋਰ ਮੁਲਕਾਂ ਨਾਲ ਡੀਲ ਹੋਈ ਆ। ਕੈਨੇਡਾ ਦੀ ਸਰਕਾਰ ਦੀ ਇਸ ਵੇਲੇ ਕੋਸ਼ਿਸ਼ ਇਹ ਆ ਵੀ ਇੱਦਾਂ ਦਾ ਕੋਈ ਵੀ ਇੱਕ ਜਿਹੜਾ ਬਲੈਂਕਿਟ ਟੈਰਿਫ ਹੈ ਜਾਂ ਕਹਿ ਲਓ ਬੇਸਲਾਈਨ ਟੈਰਿਫ ਆ, ਉਹ ਤੋਂ ਜਿੰਨਾ ਬਚਾਅ ਹੋ ਜਾਵੇ ਓਨਾ ਚੰਗਾ। ਅਤੇ ਆ 19 ਅਗਸਤ ਤੋਂ ਲੱਗਣ ਵਾਲੇ ਟੈਰਿਫਸ ਦੀ ਇੱਕ ਸਭ ਤੋਂ ਵੱਡੀ ਚੁਣੌਤੀ ਇਹ ਆ ਕਿ ਜਿਹੜੇ ਪ੍ਰੋਡਕਟਸ ਦੇ ਉੱਪਰ ਟੈਰਿਫ ਲੱਗਣਾ ਉਹ ਕਾਫੀ ਲੰਬੀ ਸੂਚੀ ਆ। ਉਹ 28 ਬਿਲੀਅਨ ਕੈਨੇਡੀਅਨ ਡਾਲਰਸ ਦੀ ਵੈਲਿਊ ਦੇ ਉਹ ਪ੍ਰੋਡਕਟਸ ਨੇ, ਅਤੇ 28 ਬਿਲੀਅਨ ਡਾਲਰ ਕੈਨੇਡਾ ਵੱਲੋਂ ਅਮਰੀਕਾ ਨੂੰ ਐਕਸਪੋਰਟ ਕੀਤੇ ਜਾਣ ਵਾਲੇ ਮਾਲ ਦਾ 5% ਹਿੱਸਾ ਬਣਦਾ, ਉਹਦੇ ਉੱਪਰ ਉਹ ਟੈਰਿਫ ਲੱਗ ਜਾਣੇ ਨੇ 50%, ਅਤੇ ਉਹਨੇ ਕਈ ਬਿਜ਼ਨਸਿਸ ਨੂੰ, ਕਈ ਅਦਾਰਿਆਂ ਨੂੰ ਬਹੁਤ ਬੁਰੀ ਤਰ੍ਹਾਂ ਇੰਪੈਕਟ ਕਰਨਾ, ਜਿਨ੍ਹਾਂ ਦੇ ਵਿੱਚੋਂ ਕਈ ਸਮਾਲ ਅਤੇ ਮੀਡੀਅਮ ਸਾਈਜ਼ ਬਿਜ਼ਨਸਿਸ ਨੇ ਅਕਰੋਸ ਕੈਨੇਡਾ। ਸੋ ਹੁਣ 19 ਤਰੀਕ ਤੋਂ, ਅਤੇ ਅੱਛਾ, ਉਹਨਾਂ ਪ੍ਰੋਡਕਟਸ ਨੂੰ USMCA ਦੀ ਐਗਜ਼ੈਂਪਸ਼ਨ ਵੀ ਨਹੀਂ ਆ, ਇੱਕ ਸਭ ਤੋਂ ਵੱਡੀ ਸਿਰਦਰਦੀ ਇਹ ਆ। ਸੋ ਇਸ ਕਰਕੇ ਹੁਣ ਕੋਸ਼ਿਸ਼ ਇਹ ਹੈ ਕਿ 19 ਅਗਸਤ ਤੋਂ ਪਹਿਲਾਂ ਕੋਈ ਡੀਲ ਹੋਵੇ। ਉੱਧਰ ਡੋਨਲਡ ਟਰੰਪ ਵੀ ਇਰਾਨ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਹਜੇ ਫਸੇ ਨੇ, ਅਜੇ ਇਹ ਵੀ ਪਤਾ ਕਿ ਆ ਟੈਰਿਫਸ ਕਰਕੇ ਅਮਰੀਕਾ ਦੇ ਵਿੱਚ ਮਹਿੰਗਾਈ ਵੀ ਵਧੀ ਆ, ਇਨਫਲੇਸ਼ਨ ਵੀ ਹੋਈ ਆ, ਅਤੇ ਜਿੰਨੇ ਕੁ ਪੈਸੇ ਟੈਰਿਫਸ ਰਾਹੀਂ ਇਕੱਠੇ ਹੋਏ ਸੀ ਹੁਣ ਤੱਕ, ਉਹਨਾਂ ਦੇ ਵਿੱਚ ਅਮਰੀਕਾ 'ਚ ਅਦਾਲਤਾਂ ਨੇ ਵੀ ਇਹ ਫੈਸਲਾ ਸੁਣਾ ਤਾ ਨਾ ਕਿ ਉਹ ਟੈਰਿਫਸ ਦੇ ਪੈਸੇ ਵਾਪਸ ਕਰਨੇ ਪੈਣੇ ਆ, ਉਹ ਰੀਫੰਡਸ ਦਓ, ਉਹ ਉਨੇ ਕੀ ਪੈਸੇ ਰੀਫੰਡ 'ਚ ਹੁਣ ਵਾਪਸ ਕਰਨੇ ਪੈਣੇ, ਤਕਰੀਬਨ $10 ਬਿਲੀਅਨ ਦੇ ਰੀਫੰਡ ਤਿਆਰ ਹੋਏ ਬੈਠੇ ਆ। ਸੋ ਅਲਟੀਮੇਟਲੀ ਹੋਇਆ ਕੀ ਹੈ ਨਾ, ਟੈਰਿਫਸ ਕਰਕੇ ਅਮਰੀਕਾ 'ਚ ਵੀ ਕਾਗਜ਼ੀ ਕਾਰਵਾਈ ਹੀ ਵਧੀ ਆ। ਹਾਂ, ਕੁਝ ਕਾਰਖਾਨੇ, ਕੁਝ ਮੈਨੂਫੈਕਚਰਿੰਗ ਉੱਥੇ ਮੂਵ ਜ਼ਰੂਰ ਹੋਈ ਆ, ਪਰ ਜੇ ਲੌਂਗ ਟਰਮ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਅਜੇ ਵੀ ਕਈ ਕੰਪਨੀਆਂ ਨੇ ਉਹ ਇਹ 6-5 ਦੇ ਵਿੱਚ ਨੇ ਵੀ ਕਰੀਏ ਤਾਂ ਕਰੀਏ ਕੀ, ਕਿਉਂਕਿ ਟਰੰਪ ਨੇ ਹਮੇਸ਼ਾ ਨਹੀਂ ਰਹਿਣਾ। ਹਾਲਾਂਕਿ ਸਕੂਲ ਆਫ ਥਾਟ ਇੱਕ ਇਹ ਜ਼ਰੂਰ ਆ ਕਿ ਟਰੰਪ ਦੀਆਂ ਇਹ ਨੀਤੀਆਂ ਹੋ ਸਕਦਾ ਕਿ ਅਗਲਾ ਪ੍ਰੈਜੀਡੈਂਟ ਵੀ ਆ ਕੇ ਉਸੇ ਤਰ੍ਹਾਂ ਇਹਨੂੰ ਕੰਟੀਨਿਊ ਕਰੇ, ਜਿਵੇਂ ਟਰੰਪ ਜਦੋਂ ਪਿਛਲੀ ਵਾਰ ਰਾਸ਼ਟਰਪਤੀ ਸੀ 2016 ਤੋਂ 2020 ਤੱਕ, ਉਦੋਂ ਵੀ ਟਰੰਪ ਨੇ ਜਿਹੜੀਆਂ ਕੁਝ ਪ੍ਰੋਟੈਕਸ਼ਨਿਸਟ ਨੀਤੀਆਂ ਐਲਾਨੀਆਂ ਸੀ ਨਾ ਕਿ ਅਮਰੀਕਾ 'ਚ ਬਣਨ ਵਾਲਾ ਕੋਈ ਪ੍ਰੋਜੈਕਟ ਆ ਉਹਦੇ 'ਚ ਅਮਰੀਕਨ ਪ੍ਰੋਡਕਟ ਜ਼ਿਆਦਾ ਯੂਜ਼ ਹੋਣ, ਜਿਹਦੀ ਉਦੋਂ ਵੀ ਮੁਖਾਲਫਤ ਹੋਈ ਸੀ ਵੀ ਜੀ ਇਹ ਫ੍ਰੀ ਟ੍ਰੇਡ ਰੂਲਸ ਦੀ ਉਲੰਘਣਾ ਹੈ। ਜਦੋਂ ਜੋ ਬਾਈਡਨ ਰਾਸ਼ਟਰਪਤੀ ਬਣ ਗਏ, ਟਰੰਪ ਦੀ ਉਸੇ ਨੀਤੀ ਨੂੰ ਬਾਈਡਨ ਨੇ ਕੰਟੀਨਿਊ ਕੀਤਾ ਸੀ, ਉਹ ਪ੍ਰੋਟੈਕਸ਼ਨਿਜ਼ਮ ਵਾਲੀ ਨੀਤੀ, ਕਿਉਂਕਿ ਕਈ ਚੀਜ਼ਾਂ ਫਿਰ ਇਹੋ ਜਿਹੀਆਂ ਹੁੰਦੀਆਂ ਅਗਲੇ ਬੰਦੇ ਵਾਸਤੇ ਵੀ ਆ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਡਿਸਮੈਂਟਲ ਕਰਨਾ ਮੁਸ਼ਕਲ ਹੋ ਜਾਂਦਾ, ਕਿਉਂਕਿ ਜਿਹੜੀ ਵੀ ਕੋਈ ਪੋਲਿਸੀ ਲਾਗੂ ਹੁੰਦੀ ਆ ਉਸ ਪੋਲਿਸੀ ਤੋਂ ਬੈਨੀਫਿਟ ਲੈਣ ਵਾਲਾ ਇੱਕ ਕੋਈ ਨਵਾਂ ਗਰੁੱਪ ਆ ਉਹ ਆ ਜਾਂਦਾ। ਸੋ ਟਰੰਪ ਦੀ ਪ੍ਰੈਜ਼ੀਡੈਂਸੀ ਖਤਮ ਹੋਣ ਤੋਂ ਬਾਅਦ ਵੀ ਕਿ ਇਸੇ ਤਰ੍ਹਾਂ ਦੀ ਪੋਲਿਸੀ ਜਾਰੀ ਰਹੇਗੀ, ਰਹਿ ਸਕਦੀ ਆ, ਪਰ ਉਹ ਕੀ ਇੰਨੀ ਹੀ ਐਗਰੈਸਿਵ ਅਤੇ ਇੰਨੀ ਹੀ ਅਨਪ੍ਰਿਡਿਕਟੇਬਲ ਹੋਏਗੀ, ਉਹਦੇ ਅਸਾਰ ਘੱਟ ਨੇ, ਕਿਉਂਕਿ ਜਿਹੜੀ ਉਹ ਅਨਪ੍ਰਿਡਿਕਟੇਬਿਲਿਟੀ ਆ ਉਹਨੇ ਅਮਰੀਕਨ ਬਿਜ਼ਨਸਿਸ ਵਾਸਤੇ ਵੀ ਬਹੁਤ ਵੱਡੀ ਸਮੱਸਿਆ ਖੜੀ ਕੀਤੀ ਹੋਈ ਆ। ਸੋ ਵੇਖਦੇ ਹਾਂ ਕਿ ਜਿਹੜਾ ਇਹ ਦੌਰਾ ਹੈ ਡੋਮਿਨਿਕ ਲੈਬਲਾਂਕ ਦਾ ਉਹ ਕੀ ਰੰਗ ਲੈ ਕੇ ਆਉਂਦਾ, ਪਰ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਦੇ ਕਿਸੇ ਸੀਨੀਅਰ ਅਧਿਕਾਰੀ ਨਾਲ ਉਹਨਾਂ ਦੀ ਮੁਲਾਕਾਤ ਹੋਣ ਦੇ ਆਸਾਰ ਨਹੀਂ ਹਨ। ਕੁਇਕਲੀ ਗੱਲ ਕਰ ਰਹੀਏ ਅਮਰੀਕਾ ਅਤੇ ਈਰਾਨ ਵਿਚਕਾਰ ਜੋ ਕੌਨਫਲਿਕਟ ਚੱਲ ਰਿਹਾ ਉਹਦਾ ਕੀ ਬਣ ਰਿਹਾ, ਕਿਉਂਕਿ ਡੋਨਲਡ ਟਰੰਪ ਨੇ ਕੱਲ੍ਹ ਇੱਕ ਗੱਲ ਆਖੀ। ਕੈਲੀਫੋਰਨੀਆ ਆਏ ਸੀ ਟਰੰਪ ਅਤੇ ਉਹਨਾਂ ਦੇ ਨਾਲ ਜਿਹੜੇ ਕੁਝ ਰਿਪੋਰਟਰ ਮੌਜੂਦ ਸੀ, ਉਹਨਾਂ ਨੇ ਸਵਾਲ ਪੁੱਛਿਆ ਕਿ ਈਰਾਨ ਦੇ ਨਾਲ ਜੋ ਗੱਲਬਾਤ ਚੱਲ ਰਹੀ ਆ ਉਹਦਾ ਕੀ ਸਟੇਟਸ ਆ, ਅਤੇ ਡੋਨਲਡ ਟਰੰਪ ਦਾ ਇਹ ਕਹਿਣਾ ਸੀ ਕਿ ਅਗਲੇ 48 ਘੰਟਿਆਂ ਦੇ ਅੰਦਰ ਅੰਦਰ ਸਟ੍ਰੇਟ ਆਫ ਹਰਮੂਜ਼ ਨੂੰ ਲੈ ਕੇ ਕੋਈ ਨਾ ਕੋਈ ਸਹਿਮਤੀ ਬਣ ਸਕਦੀ ਆ। ਡੋਨਲਡ ਟਰੰਪ ਨੇ ਜਿਹੜੀ ਗੱਲ ਇਹ ਆਖੀ, ਉਹਨਾਂ ਨੇ ਕਿਹਾ ਇਟ ਕੁਡ ਹੈਪਨ ਟੁਮੋਰੋ ਔਰ ਦ ਨੈਕਸਟ ਡੇ, ਟਰੰਪ ਦੇ ਆਪਣੇ ਅੰਦਾਜ਼ ਦੇ ਵਿੱਚ ਕਿ ਅੱਜ ਸੋ ਵੈਨਸਡੇ ਜਾਂ ਬਾਏ ਟੁਮੋਰੋ ਥਰਸਡੇ ਤੱਕ ਇਹ ਕੋਈ ਡੀਲ ਫਾਈਨਲਾਈਜ਼ ਹੋ ਸਕਦੀ ਆ। ਹੁਣ ਟਰੰਪ ਦੀ ਥਾਂ ਆਈ ਥਿੰਕ ਇਹ ਦੇਖ ਲਈਏ ਵੀ ਬਾਕੀ ਦੇ ਜਿਹੜੇ ਅਧਿਕਾਰੀ ਨੇ ਜਾਂ ਮਿਡਲ ਈਸਟ ਦੇ ਅਧਿਕਾਰੀ ਨੇ ਉਹ ਕੀ ਕਹਿ ਰਹੇ ਨੇ। ਈਰਾਨ ਅਤੇ ਓਮਾਨ ਦੇ ਅਧਿਕਾਰੀਆਂ ਦਾ ਇਹ ਕਹਿਣਾ ਕਿ ਇੱਕ ਡਰਾਫਟ, ਇੱਕ ਪ੍ਰਪੋਜ਼ਲ ਦਾ ਉਹ ਤਿਆਰ ਹੋ ਚੁੱਕਿਆ, ਉਹ ਫਾਈਨਲਾਈਜ਼ ਹੋ ਚੁੱਕਿਆ, ਉਹਦੇ ਵਾਸਤੇ ਈਰਾਨ ਦੇ ਸੁਪਰੀਮ ਲੀਡਰ ਮੁਸ਼ਤਬਾ ਖਮੀਨੀ ਦੀ ਅਪਰੂਵਲ ਦੀ ਇਸ ਵੇਲੇ ਉਡੀਕ ਹੈ। ਜਿਹੜੇ ਇਹ ਅਧਿਕਾਰੀ ਸਨ ਈਰਾਨ ਅਤੇ ਓਮਾਨ ਦੇ, ਉਹਨਾਂ ਨੇ ਐਸੋਸੀਏਟਡ ਪ੍ਰੈਸ ਦੇ ਨਾਲ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲ ਸਾਂਝੀ ਕੀਤੀ ਆ, ਪਰ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਇਹ ਪ੍ਰਪੋਜ਼ਡ ਡੀਲ ਆ ਇਹ ਇੱਕ ਆਰਜ਼ੀ ਹੱਲ ਹੋਏਗਾ, ਟੈਂਪਰੇਰੀ ਸੋਲਿਊਸ਼ਨ ਹੋਏਗਾ, ਅਤੇ ਇਹ ਜੋ ਇਸ ਵੇਲੇ ਪ੍ਰਪੋਜ਼ ਡੀਲ ਆ ਇਹ ਉਸੇ ਹੀ ਐਗਰੀਮੈਂਟ ਦੇ ਨਾਲ ਜੁੜੀ ਹੋਈ ਹੈ ਜਿਹੜਾ ਕਿ ਯੂ ਐੱਸ ਅਤੇ ਈਰਾਨ ਦੇ ਵਿਚਕਾਰ ਜੂਨ 'ਚ ਹੋ ਗਿਆ ਸੀ, ਜਿਹਦੇ ਤਹਿਤ 60 ਦਿਨ ਦੀ ਸੀਜ਼ ਫਾਇਰ ਹੋਣੀ ਸੀ, ਪਰ ਉਹ ਜਿਹੜਾ ਐਗਰੀਮੈਂਟ ਸੀ ਉਹ ਕਲੈਪਸ ਹੋ ਗਿਆ ਸੀ। ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਇਹ ਪੋਟੈਂਸ਼ੀਅਲ ਡੀਲ ਹੋਏਗੀ, ਸੋ ਕਿਉਂਕਿ ਟੈਂਪਰੇਰੀ ਆ, ਉਹਦਾ ਮਕਸਦ ਇਹ ਹੋਏਗਾ ਕਿ ਸਟ੍ਰੇਟ ਆਫ ਹਰਮੂਜ਼ ਖੁੱਲ੍ਹ ਜਾਵੇ, ਉਹਦੇ ਵਿੱਚੋਂ ਕਮਰਸ਼ੀਅਲ ਟ੍ਰੈਫਿਕ ਚੱਲਦਾ ਹੋਵੇ, ਪਰ ਉਹਦਾ ਸਮਾਂ ਬੰਨਿਆ ਹੋਏਗਾ ਜਿਵੇਂ 60 ਦਿਨਾਂ ਵਾਸਤੇ ਡੀਲ ਹੋਵੇ ਕੋਈ, ਅਤੇ ਉਸ ਸਮੇਂ ਦੌਰਾਨ ਫਿਰ ਅਮਰੀਕਾ ਅਤੇ ਈਰਾਨ ਨੈਗੋਸੀਏਸ਼ਨਸ ਕਰਨਗੇ। ਸੋ ਬੇਸਿਕਲੀ ਉਹੀ ਗੱਲ ਜਿਹੜੀ ਪਹਿਲਾਂ ਹੋ ਚੁੱਕੀ ਆ, ਪਹਿਲਾਂ ਬਣੀ ਬਣਾਈ ਗੱਲ ਢਹਿ ਢੇਰੀ ਕੀਤੀ ਅਤੇ ਉਹ ਤੋਂ ਬਾਅਦ ਹੁਣ ਦੁਬਾਰਾ ਉਸੇ ਗੱਲ 'ਤੇ ਵਾਪਸ ਪਰਤਿਆ ਜਾ ਰਿਹਾ। ਤੁਸੀਂ ਇਹ ਦੇਖ ਲਓ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਪਰ ਹਮਲਾ ਕੀਤੇ ਜਾਣ ਤੋਂ ਪਹਿਲਾਂ ਇਹ ਸਟ੍ਰੇਟ ਆਫ ਹਰਮੂਜ਼ ਇੰਟਰਨੈਸ਼ਨਲ ਵਾਟਰਸ ਵਾਂਗੂ ਹੀ ਇਹਨੂੰ ਟ੍ਰੀਟ ਕੀਤਾ ਜਾਂਦਾ ਸੀ। ਹੁਣ ਈਰਾਨ ਦਾ ਇਹ ਕਹਿਣਾ ਕਿ ਜੀ ਸਾਨੂੰ ਇਹਦੇ ਵਿੱਚੋਂ ਕੋਈ ਨਾ ਕੋਈ ਟੋਲ ਚਾਹੀਦਾ, ਕੋਈ ਫੀਸ ਲੱਗੇਗੀ। ਡੋਨਲਡ ਟਰੰਪ ਦਾ ਇਹ ਕਹਿਣਾ, ਕਹਿੰਦੇ ਫੀਸ ਮੈਂ ਕਿਸੇ ਨੂੰ ਲਾਉਣ ਨਹੀਂ ਦੇਣੀ, ਇਹ ਮਨਜ਼ੂਰ ਨਹੀਂ ਹੋਏਗਾ। ਫਿਰ ਟਰੰਪ ਨੇ ਇਹ ਵੀ ਕਹਿਤਾ ਕੱਲ੍ਹ, ਕਹਿੰਦੇ ਫੀਸ ਜੇ ਕੋਈ ਲਾਏਗਾ ਤਾਂ ਅਸੀਂ ਲਾਵਾਂਗੇ, ਜੇ ਲਾਉਣੀ ਆ ਤਾਂ ਅਸੀਂ ਫੀਸ ਲਵਾਂਗੇ। ਟਰੰਪ ਇਹ ਵੀ ਕਹੀ ਜਾਂਦੇ ਆ ਕਿ ਮੈਂ ਤਾਂ ਇੰਨਾ ਵੱਡਾ ਹਮਲਾ ਕਰਨਾ ਸੀ ਉਹਨਾਂ 'ਤੇ, ਉਹਨਾਂ ਨੇ ਮੇਰੇ ਤਰਲੇ ਕੀਤੇ ਕਿ ਪਲੀਜ਼ ਸਾਡੇ ਨਾਲ ਗੱਲ ਕਰ ਲਓ। ਕਹਿੰਦੇ ਮੈਨੂੰ ਤਾਂ ਹੈਰਾਨੀ ਆ ਕਿ ਜਦੋਂ ਪਬਲਿਕ ਸਟੇਟਮੈਂਟਸ ਦਿੰਦੇ ਆ ਉਹਦੇ 'ਚ ਕਹੀ ਜਾਂਦੇ ਆ ਅਸੀਂ ਕੋਈ ਗੱਲ ਨਹੀਂ ਕਰ ਰਹੇ, ਅਸੀਂ ਕੋਈ ਅਮਰੀਕਾ ਨੂੰ ਨਹੀਂ ਕਿਹਾ ਕਿ ਸਾਡੇ ਨਾਲ ਗੱਲਬਾਤ ਕਰ ਲਓ। ਕਹਿੰਦੇ ਪਰ ਜਿਹੜੀ ਅਸਲੀਅਤ ਆ ਉਹ ਹੋਰ ਆ, ਹੁਣ ਕਿਹਦੀ ਗੱਲ ਮੰਨੀਏ। ਟਰੰਪ ਦਾ ਕਹਿਣਾ ਕਿ ਜੀ ਮੈਨੂੰ ਤਾਂ ਉਹ ਗਿੜਗਿੜੀਆਂ ਕਰਦੇ ਆ ਕਿ ਜੀ ਸਾਡੇ ਨਾਲ ਗੱਲ ਕਰ ਲਓ, ਸਾਡੇ 'ਤੇ ਬੰਬ ਨਾ ਸੁੱਟੋ। ਅਤੇ ਈਰਾਨ ਵਾਲੇ ਕਹਿੰਦੇ ਵੀ ਅਸੀਂ ਅਮਰੀਕਾ ਨਾਲ ਸਿੱਧੀ ਗੱਲ ਕੋਈ ਕਰ ਹੀ ਨਹੀਂ ਰਹੇ, ਸਾਡੀ ਤਾਂ ਜਿਹੜੀ ਵੀ ਗੱਲ ਆ ਉਹ ਇਨਡਾਇਰੈਕਟ ਚੈਨਲਸ ਦੇ ਰਾਹੀਂ ਹੋ ਰਹੀ ਆ। ਪਰ ਇੱਕ ਗੱਲ ਇਹ ਜ਼ਰੂਰ ਆ, ਅਮਰੀਕਾ ਦੇ ਵੀ ਜਿਹੜੇ ਕੁਝ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਮਾਰਕੋ ਰੂਬੀਓ ਨੇ ਕਿਹਾ ਕਿ ਪ੍ਰੋਗਰੈਸ ਹੋ ਰਹੀ ਆ, ਪਰ ਅਜੇ ਕੋਈ ਵੀ ਗੱਲਬਾਤ ਫਾਈਨਲ ਨਹੀਂ ਆ। ਮਾਰਕੋ ਰੂਬੀਓ ਤੋਂ ਵੀ ਜ਼ਿਆਦਾ ਮਹੱਤਵਪੂਰਨ ਸ਼ਾਇਦ ਉਹੀ ਗੱਲ ਫਿਰ ਹੈ ਕਿ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਨੇ ਉਹਨਾਂ ਵੱਲੋਂ ਵੀ ਕੱਲ੍ਹ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਕਿ ਇਸ ਮਾਮਲੇ ਦੇ ਉੱਪਰ ਪ੍ਰੋਗਰੈਸ ਹੋ ਰਹੀ ਹੈ। ਕਹਿੰਦੇ ਸਾਡਾ ਫੋਕਸ ਇਸ ਵੇਲੇ ਓਮਾਨ ਦੇ ਨਾਲ ਜਿਹੜੀ ਗੱਲਬਾਤ ਈਰਾਨ ਕਰ ਰਿਹਾ, ਫੋਕਸ ਇਸ ਚੀਜ਼ 'ਤੇ ਹੈ ਕਿ ਇਨਬਾਊਂਡ ਅਤੇ ਆਊਟਬਾਊਂਡ ਸ਼ਿਪਿੰਗ ਵਾਸਤੇ ਇੱਕ ਸੁਰੱਖਿਅਤ ਜੋ ਸਿਸਟਮ ਹੈ ਉਹ ਐਸਟੈਬਲਿਸ਼ ਕਰ ਲਿਆ ਜਾਵੇ। ਸੋ ਇਹ ਸਾਰੀ ਗੱਲਬਾਤ ਆ। ਪਰ ਉੱਧਰ ਦੂਜੇ ਪਾਸਿਓਂ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਰੈੱਡ ਸੀ ਦੇ ਵਿੱਚ ਸਾਊਦੀ ਅਰੇਬੀਆ ਵਾਲੇ ਪਾਸੇ ਜਿਹੜਾ ਰੈੱਡ ਸੀ ਆ ਉੱਥੇ ਕੁਝ ਸ਼ਿਪਸ ਦੇ ਉੱਪਰ, ਕਮਰਸ਼ੀਅਲ ਸ਼ਿਪਸ ਦੇ ਉੱਪਰ ਹਮਲੇ ਹੋਏ ਨੇ। ਈਰਾਨ ਦੀ ਬੈਕਿੰਗ ਵਾਲੇ ਹੂਥੀ ਰੈਬਲਸ ਨੇ ਇਹ ਕਲੇਮ ਕੀਤਾ ਕਿ ਉਹਨਾਂ ਨੇ ਸਾਊਦੀ ਅਰੇਬੀਆ ਦੇ ਇੱਕ ਆਇਲ ਟੈਂਕਰ ਨੂੰ ਨਿਸ਼ਾਨਾ ਬਣਾਇਆ, ਪਰ ਉਹਨਾਂ ਨੇ ਇਸਦਾ ਕੋਈ ਸਬੂਤ ਨਹੀਂ ਪ੍ਰਦਾਨ ਕੀਤਾ ਅਤੇ ਨਾ ਹੀ ਇਸ ਬਾਰੇ ਸਾਊਦੀ ਅਰੇਬੀਆ ਨੇ ਹੀ ਕੋਈ ਟਿੱਪਣੀ ਕੀਤੀ ਆ। ਕੱਲ੍ਹ ਇੱਕ ਇੰਡੀਅਨ ਫਲੈਗ ਵਾਲੀ, ਭਾਰਤੀ ਫਲੈਗ ਵਾਲੀ ਕਮਰਸ਼ੀਅਲ ਸ਼ਿਪ ਉਹ ਵੀ ਰੈੱਡ ਸੀ ਦੇ ਵਿੱਚ ਸਿੰਕ ਕੀਤੀ ਆ, ਡੁੱਬੀ ਆ ਉਹ, ਕਿਉਂਕਿ ਵਿਸਫੋਟਕ ਲੱਦੀ ਇੱਕ ਕਿਸ਼ਤੀ ਸੀ ਉਹ ਆ ਕੇ ਉਹ ਸ਼ਿਪ ਦੇ ਵਿੱਚ ਵੱਜੀ ਅਤੇ ਉਸ ਤੋਂ ਬਾਅਦ ਜਿਹੜਾ ਉਸ ਸ਼ਿਪ ਦੇ ਉੱਪਰ ਸਾਰਾ ਕਰੂ ਸੀ 14 ਜਣੇ ਸੀ, ਜਿਨ੍ਹਾਂ ਦੇ ਵਿੱਚੋਂ 13 ਭਾਰਤੀ ਮੂਲ ਦੇ ਸੀ, ਇੱਕ ਯਮਨ ਦਾ ਸੀ ਬੰਦਾ। ਯਮਨ ਦੇ ਕੋਸਟ ਗਾਰਡ ਨੇ ਉਹਨਾਂ ਨੂੰ ਉੱਥੋਂ ਰੈਸਕਿਊ ਕੀਤਾ ਹੈ। ਸੋ ਇੱਦਾਂ ਦੀਆਂ ਜਿਹੜੀਆਂ ਕੁਝ ਰੈੱਡ ਸੀ ਵਾਲੇ ਪਾਸੇ ਸਮੱਸਿਆਵਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ, ਪਰ ਨਾਲ ਹੀ ਇਸ ਗੱਲ ਨੂੰ ਲੈ ਕੇ ਹੁਣ ਕਾਫੀ ਆਸ ਬੱਝੀ ਹੋਈ ਹੈ ਕਿ ਇੱਕ ਵਾਰ ਫਿਰ ਤੋਂ ਕੋਈ ਨਾ ਕੋਈ ਜਿਹੜੀ ਟੈਂਟੇਟਿਵ ਜਾਂ ਟੈਂਪਰੇਰੀ ਡੀਲ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਹੋ ਸਕਦੀ ਹੈ, ਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਜਾਂ ਰੈਗੂਲਰ ਟ੍ਰੈਫਿਕ ਆ ਉਹ ਐਟਲੀਸਟ ਆਰਜ਼ੀ ਤੌਰ 'ਤੇ ਕੁਝ ਦਿਨਾਂ ਵਾਸਤੇ ਖੁੱਲ੍ਹ ਜਾਏਗਾ। ਅਤੇ ਇਹਦਾ ਜਿਹੜਾ ਅਸਰ ਹੈ ਉਹ ਕੱਚੇ ਤੇਲ ਦੀ ਕੀਮਤ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ। ਕੱਚੇ ਤੇਲ ਦੀ ਪ੍ਰਾਈਸ ਇਸ ਵੇਲੇ ਥੋੜ੍ਹੀ ਜਿਹੀ 0.5% ਡਾਊਨ ਆ। ਜਿਹੜਾ ਇੱਥੇ ਆਪਣਾ ਨੌਰਥ ਅਮੈਰੀਕਨ ਬੈਂਚਮਾਰਕ ਆ ਉਹ $75 'ਤੇ ਟ੍ਰੇਡ ਕਰ ਰਿਹਾ ਪ੍ਰਤੀ ਬੈਰਲ, ਅਤੇ ਬ੍ਰੈਂਟ ਕਰੂਡ ਇਸ ਵੇਲੇ ਤਕਰੀਬਨ $79 ਪ੍ਰਤੀ ਬੈਰਲ ਦੀ ਕੀਮਤ 'ਤੇ ਟ੍ਰੇਡ ਕਰ ਰਿਹਾ ਹੈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਸੀ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਵਿੱਚੋਂ ਇੱਕ ਅਮਰਿੰਦਰ ਨੱਡਾ, ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। ਕਾਲ 604-363-2200, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਧਨੋਵਾ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਸਨ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਵਾ ਕੰਸਟਰਕਸ਼ਨ ਉਸ ਨੂੰ ਸਮਝਣਗੇ ਵੀ, ਅਤੇ ਜਿਹੋ ਜਿਹਾ ਘਰ ਤੁਸੀਂ ਕਹੋਗੇ ਉਹੋ ਜਿਹਾ ਘਰ ਤੁਹਾਨੂੰ ਉਸਾਰ ਕੇ ਦੇਣਗੇ। ਸਰੀ, ਕੋਕਿਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਘਰ ਬਣਾਉਣ ਦਾ ਇਹਨਾਂ ਦਾ ਚੰਗਾ ਤਜਰਬਾ ਹੈ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਨੂੰ 604-618-1471 'ਤੇ, 604-618-1471, ਧਨੋਵਾ ਕੰਸਟਰਕਸ਼ਨ 604-618-1471। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ ਜੀ, ਹੁਣ ਅਸੀਂ ਐਂ ਕਰੀਏ ਇੱਕ ਬ੍ਰੇਕ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਜਿਹੜੀ ਕਿਤਾਬ ਹੈਗੀ ਹੈ ਸਾਈਕੋਲੋਜੀ ਆਫ ਮਨੀ, ਉਹਦੇ ਵਿੱਚੋਂ ਜਿਹੜਾ ਉਹਦਾ ਪਹਿਲਾ ਚੈਪਟਰ ਆ ਉਹ ਅੱਜ ਪੜ੍ਹਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਆ ਕੇ ਉਸ ਬਾਰੇ ਹੋਰ ਗੱਲਬਾਤ ਕਰਦਾ। ਇੱਕ ਵਟਸਐਪ 'ਤੇ ਮੈਸੇਜ ਆਇਆ ਵੀ ਸੋਨਾ ਕਿਉਂ ਮਹਿੰਗਾ ਹੋ ਰਿਹਾ, ਗੋਲਡ ਕਿਉਂ ਵਧੀ ਜਾ ਰਿਹਾ। ਜੋ ਜਿੰਨੀ ਗੱਲ ਮੇਰੇ ਸਮਝ ਆਉਂਦੀ ਹੈ ਜੀ, ਉਹ ਇਹ ਆ, ਇੱਕ ਤਾਂ ਇਸ ਗੱਲ ਨੂੰ ਲੈ ਕੇ ਕਿ ਜਿਹੜੀ ਯੀਲਡ, ਜੋ ਓਪਰਚੁਨ, ਇੱਕ ਤਾਂ ਅਮਰੀਕਨ ਡਾਲਰ ਦੀ ਜਿਹੜੀ ਕਮਜ਼ੋਰੀ ਹੈ ਦੇਖੋ, ਉਹ ਇਸ ਚੀਜ਼ ਨੂੰ ਇੰਪੈਕਟ ਕਰ ਰਿਹਾ, ਅਤੇ ਬਾਕੀ ਜੋ ਜੀਓਪੋਲੀਟੀਕਲ ਟੈਨਸ਼ਨਸ ਨੇ, ਜੇ ਹੁਣ ਤੇਲ ਦੀ ਕੀਮਤ ਘੱਟਦੀ ਆ, ਜੇ ਡੀਲ ਹੋ ਜਾਂਦੀ ਹੈ ਨਾ ਤੇਲ ਦੀ, ਕਿਉਂਕਿ ਹੁਣ ਤੱਕ ਕੀ ਸੀ, ਬਹੁਤ ਸਾਰੇ ਜਿਹੜੇ ਇਨਵੈਸਟਰ ਸੀਗੇ ਉਹਨਾਂ ਨੇ ਤੇਲ ਦੇ ਵਿੱਚੋਂ ਬੜਾ ਪੈਸਾ ਬਣਾਇਆ ਜਦੋਂ ਦੀ ਆਹ ਵਾਰ ਲੱਗੀ ਹੋਈ ਆ। ਅਤੇ ਜੇ ਹੁਣ ਇਹ ਪਤਾ ਕਿ ਵਾਰ ਬਹੁਤੀ ਲੰਬੀ ਚਲਾਈ ਜਾ ਨਹੀਂ ਸਕਦੀ, ਜੇ ਵਾਰ ਲੰਬੀ ਚੱਲਦੀ ਆ ਤਾਂ ਵੀ ਪ੍ਰੋਬਲਮ ਆ। ਅਮਰੀਕਾ ਦੀ ਡੈਟ $40 trillion ਟੱਪ ਚੁੱਕੀ ਆ, ਪਿਛਲੇ ਹਫ਼ਤੇ 41 trillion 'ਤੇ ਡੈਟ ਜਾ ਪਹੁੰਚੀ ਆ, ਅਤੇ ਅਮਰੀਕਾ ਇਕੱਲਾ ਵਿਆਜ ਦੇ ਵਿੱਚ ਹੀ ਹੁਣ ਸਾਲ ਦਾ $2 trillion ਪੇ ਕਰ ਰਿਹਾ। ਸੋ ਜਿਹੜਾ ਡਾਲਰ ਦਾ ਸੇਫ ਹੇਵਨ ਵਾਲਾ ਸਟੈਟਸ ਆ, ਉਹਨੂੰ ਕਈ ਪਾਸਿਓਂ ਚੁਣੌਤੀਆਂ ਨੇ। ਜੇ ਵਾਰ ਚੱਲਦੀ ਰਹਿੰਦੀ ਆ, ਅਮਰੀਕਾ ਦੀ ਡੈਟ ਵਧੀ ਜਾਂਦੀ ਆ, ਤਾਂ ਡਾਲਰ ਦੀ ਸਟੇਬਿਲਿਟੀ ਨੂੰ ਖਤਰਾ। ਵਾਰ ਰੁਕ ਜਾਂਦੀ ਆ, ਜਿਹਦੀ ਕਿ ਇਸ ਵੇਲੇ ਬੜੀ ਆਸ ਬੱਝੀ ਆ, ਉਹਦੇ ਨਾਲ ਹੋਏਗਾ ਕਿ ਤੇਲ ਦੀ ਕੀਮਤ ਘਟੇਗੀ। ਤੇਲ ਦੀ ਕੀਮਤ ਘਟੀ ਤਾਂ ਉਹਦੇ ਨਾਲ ਜਿਹੜੀ ਡਾਲਰ ਦੀ ਵੈਲਿਊ ਹੈ ਉਹ ਡਾਊਨ ਜਾਏਗੀ, ਘਟੇਗੀ। ਜਿਹਦੇ ਕਰਕੇ, ਜੋ ਮੈਨੂੰ ਲੱਗਦਾ ਮੋਟੇ ਮੋਟੇ ਤੌਰ 'ਤੇ, ਹੋਰ ਵੀ ਕਈ ਫੈਕਟਰਸ ਹੋਣਗੇ, ਦੈਟ ਇਜ਼ ਵਨ ਆਫ ਦ ਰੀਜ਼ਨਸ ਕਿ ਹੁਣ ਗੋਲਡ ਵਾਲੇ ਪਾਸੇ ਨੂੰ ਜਿਹੜੇ ਇਨਵੈਸਟਰਸ ਨੇ ਉਹਨਾਂ ਦਾ ਝੁਕਾਅ ਦੁਬਾਰਾ ਤੋਂ ਵੱਧਦਾ ਪਿਆ ਹੈ। ਸੋ ਮੇ ਬੀ ਦੈਟ ਕੁੱਡ ਬੀ। ਮੋਰਗਨ ਹਾਊਜ਼ਲ ਦੀ 2020 ਦੇ ਵਿੱਚ ਪਹਿਲੀ ਵਾਰ ਪਬਲਿਸ਼ ਹੋ ਕੇ ਰਿਲੀਜ਼ ਹੋਈ ਕਿਤਾਬ ਦਾ ਸਾਈਕੋਲੋਜੀ ਆਫ ਮਨੀ, ਟਾਈਮਲੈਸ ਲੈਸਨਸ ਔਨ ਵੈਲਥ, ਗਰੀਡ ਐਂਡ ਹੈਪੀਨੈਸ, ਇਹਦੇ ਵਿੱਚੋਂ ਇਸ ਕਿਤਾਬ ਨੂੰ ਪੜ੍ਹਨ ਦਾ ਜਿਹੜਾ ਸਿਲਸਿਲਾ ਹੈ ਅਸੀਂ ਅੱਜ ਤੋਂ ਸ਼ੁਰੂ ਕਰ ਰਹੇ ਹਾਂ। ਇਹਦੇ ਵਿੱਚ ਜਿਹੜੇ ਕਈ ਉਹਨਾਂ ਨੇ ਐਗਜ਼ਾਮਪਲਸ ਦਿੱਤੇ ਨੇ, ਕੁਝ ਲੋਕਾਂ ਦਾ ਜ਼ਿਕਰ ਕੀਤਾ, ਉਹ ਰੀਅਲ ਲਾਈਫ ਸਟੋਰੀਜ਼ ਨੇ, ਉਹ ਅਸਲ ਕਹਾਣੀਆਂ ਨੇ। ਅਤੇ ਇਸ ਬੁੱਕ ਦੀ ਜਿਹੜੀ ਭੂਮਿਕਾ ਹੈ ਇਸ ਕਿਤਾਬ ਦੀ, ਦ ਗ੍ਰੇਟੈਸਟ ਸ਼ੋਅ ਔਨ ਅਰਥ, ਧਰਤੀ 'ਤੇ ਸਭ ਤੋਂ ਵੱਡਾ ਤਮਾਸ਼ਾ, ਉੱਥੋਂ ਅੱਜ ਸ਼ੁਰੂਆਤ ਕਰਦੇ ਹਾਂ। ਮੈਂ ਆਪਣੇ ਕਾਲਜ ਦੇ ਦਿਨਾਂ ਵਿੱਚ ਲੋਸ ਏਂਜਲਿਸ ਦੇ ਇੱਕ ਬਹੁਤ ਹੀ ਵੱਡੇ ਵਧੀਆ ਹੋਟਲ ਵਿੱਚ ਗੱਡੀਆਂ ਖੜ੍ਹੀ ਕਰਨ ਭਾਵ ਵੈਲੇ ਦਾ ਕੰਮ ਕਰਦਾ ਹੁੰਦਾ ਸੀ। ਉੱਥੇ ਅਕਸਰ ਆਉਣ ਵਾਲਾ ਇੱਕ ਗੈਸਟ ਟੈਕਨੋਲੋਜੀ ਐਗਜ਼ੈਕਟਿਵ ਸੀ। ਉਹ ਬਹੁਤ ਹੀ ਦਿਮਾਗੀ ਬੰਦਾ ਸੀ। ਉਸਨੇ ਬਹੁਤ ਘੱਟ ਉਮਰ ਵਿੱਚ ਹੀ ਵਾਈਫਾਈ ਰਾਊਟਰਸ ਦਾ ਇੱਕ ਮੁੱਖ ਹਿੱਸਾ ਡਿਜ਼ਾਈਨ ਕਰਕੇ ਆਪਣੇ ਨਾਮ ਰਜਿਸਟਰ ਕਰਵਾ ਲਿਆ ਸੀ। ਉਸਨੇ ਕਈ ਕੰਪਨੀਆਂ ਸ਼ੁਰੂ ਕੀਤੀਆਂ ਅਤੇ ਵੇਚੀਆਂ ਅਤੇ ਮੋਟਾ ਪੈਸਾ ਕਮਾਇਆ। ਉਹ ਘੱਟ ਉਮਰ ਵਿੱਚ ਹੀ ਬਹੁਤ ਕਾਮਯਾਬ ਹੋ ਗਿਆ ਸੀ। ਪਰ ਪੈਸੇ ਨਾਲ ਉਸਦਾ ਰਿਸ਼ਤਾ ਅਜਿਹਾ ਸੀ ਜਿਸ ਨੂੰ ਮੈਂ ਨੀਰੀ ਨਾਦਾਨੀ ਅਤੇ ਬਦਤਮੀਜ਼ੀ ਦਾ ਮਿਸ਼ਰਣ ਕਹਾਂਗਾ। ਉਹ ਆਪਣੀ ਜੇਬ ਵਿੱਚ $100 ਦੇ ਨੋਟਾਂ ਦੀ ਇੱਕ ਮੋਟੀ ਥੱਬੀ ਰੱਖਦਾ ਸੀ। ਉਹ ਹਰ ਉਸ ਬੰਦੇ ਨੂੰ ਨੋਟਾਂ ਦੀ ਥੱਬੀ ਦਿਖਾਉਂਦਾ ਸੀ ਜੋ ਦੇਖਣਾ ਚਾਹੁੰਦਾ ਸੀ, ਅਤੇ ਉਹਨਾਂ ਨੂੰ ਵੀ ਦਿਖਾਉਂਦਾ ਜੋ ਨਹੀਂ ਸੀ ਦੇਖਣਾ ਚਾਹੁੰਦੇ। ਉਹ ਸ਼ਰਾਬ ਦੇ ਨਸ਼ੇ ਵਿੱਚ ਬਿਨਾਂ ਕਿਸੇ ਗੱਲ ਤੋਂ ਆਪਣੀ ਦੌਲਤ ਦੀਆਂ ਫੜਾਂ ਮਾਰਦਾ ਰਹਿੰਦਾ। ਇੱਕ ਦਿਨ ਉਹਨੇ ਮੇਰੇ ਇੱਕ ਸਾਥੀ ਨੂੰ $1,000 ਨਕਦ ਫੜਾਏ ਅਤੇ ਹੁਕਮ ਦੇਣ ਵਾਲੇ ਅੰਦਾਜ਼ ਵਿੱਚ ਕਿਹਾ, ਸੜਕ ਦੇ ਪਾਰ ਗਹਿਣਿਆਂ ਦੀ ਦੁਕਾਨ ਹੈ ਨਾ, ਉੱਥੇ ਜਾ ਅਤੇ ਮੇਰੇ ਲਈ ਕੁਝ ਸੋਨੇ ਦੇ ਸਿੱਕੇ ਲੈ ਕੇ ਆ। ਇੱਕ ਘੰਟੇ ਬਾਅਦ ਸੋਨੇ ਦੇ ਸਿੱਕੇ ਹੱਥ ਵਿੱਚ ਲੈ ਕੇ ਉਹ ਟੈਕਨੋਲੋਜੀ ਐਗਜ਼ੈਕਟਿਵ ਅਤੇ ਉਹਦੇ ਦੋਸਤ ਪੈਸੀਫਿਕ ਓਸ਼ਨ ਦੇ ਕੰਢੇ ਇੱਕ ਪੁਲ 'ਤੇ ਇਕੱਠੇ ਹੋਏ। ਫਿਰ ਉਹ ਰੋੜੇ ਵਾਂਗ ਉਹਨਾਂ ਸਿੱਕਿਆਂ ਨੂੰ ਸਮੁੰਦਰ ਵਿੱਚ ਸੁੱਟਣ ਲੱਗ ਪਏ। ਸੋਨੇ ਦੇ ਸਿੱਕਿਆਂ ਨੂੰ ਪਾਣੀ ਦੀਆਂ ਛੱਲਾਂ ਉੱਪਰ ਰੋੜੇ ਵਾਂਗ ਤਾਰਦੇ ਹੋਏ ਅਤੇ ਹੱਸਦੇ ਹੋਏ ਇਹ ਹਿਸਾਬ ਲਗਾਉਂਦੇ ਰਹੇ ਕਿ ਕਿਸਦਾ ਸਿੱਕਾ ਸਭ ਤੋਂ ਦੂਰ ਗਿਆ। ਇਹ ਸਭ ਕੁਝ ਬਸ ਐਵੇਂ ਹੀ ਉਹ ਮਨੋਰੰਜਨ ਲਈ ਕਰ ਰਹੇ ਸਨ। ਕੁਝ ਦਿਨਾਂ ਬਾਅਦ ਉਸਨੇ ਹੋਟਲ ਦੇ ਰੈਸਟੋਰੈਂਟ ਵਿੱਚ ਇੱਕ ਲੈਂਪ ਭੰਨ ਦਿੱਤਾ। ਮੈਨੇਜਰ ਨੇ ਉਸਨੂੰ ਆਖਿਆ ਕਿ ਉਹ $500 ਦਾ ਲੈਂਪ ਹੈ ਅਤੇ ਉਸਨੂੰ ਇਸਦੇ ਪੈਸੇ ਭਰਨੇ ਪੈਣਗੇ। ਐਗਜ਼ੈਕਟਿਵ ਗੁੱਸੇ 'ਚ ਬੋਲਿਆ, ਤੈਨੂੰ $500 ਚਾਹੀਦੇ ਨੇ? ਉਸਨੇ ਆਪਣੀ ਜੇਬ 'ਚੋਂ ਨੋਟਾਂ ਦੀ ਥੱਬੀ ਕੱਢ ਕੇ ਮੈਨੇਜਰ ਦੇ ਮੂੰਹ 'ਤੇ ਮਾਰੀ ਅਤੇ ਕਿਹਾ, ਆਲਾ $5,000, ਹੁਣ ਦਫ਼ਾ ਹੋ ਜਾ ਇੱਥੋਂ ਅਤੇ ਦੁਬਾਰਾ ਮੇਰੀ ਅਜਿਹੀ ਬੇਇੱਜ਼ਤੀ ਕਰਨ ਦੀ ਹਿੰਮਤ ਨਾ ਕਰੀ। ਤੁਸੀਂ ਸੋਚਦੇ ਹੋਵੋਗੇ ਕਿ ਉਸ ਨੌਜਵਾਨ ਐਗਜ਼ੈਕਟਿਵ ਦਾ ਇਹ ਵਤੀਰਾ ਕਿੰਨਾ ਕੁ ਚਿਰ ਚੱਲ ਸਕਦਾ ਸੀ, ਅਤੇ ਜਵਾਬ ਹੈ, ਬਹੁਤਾ ਚਿਰ ਨਹੀਂ। ਮੈਨੂੰ ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਉਹ ਕੰਗਾਲ ਹੋ ਗਿਆ ਸੀ। ਇਸ ਕਿਤਾਬ ਦਾ ਮੁੱਖ ਵਿਚਾਰ ਇਹ ਹੈ ਕਿ ਪੈਸੇ ਦੇ ਮਾਮਲੇ ਵਿੱਚ ਕਾਮਯਾਬ ਹੋਣਾ ਇਸ ਗੱਲ 'ਤੇ ਘੱਟ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਿਆਣੇ ਹੋ, ਸਗੋਂ ਇਸ ਗੱਲ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕਿ ਤੁਹਾਡਾ ਵਤੀਰਾ ਕਿਹੋ ਜਿਹਾ ਹੈ। ਅਤੇ ਵਤੀਰਾ ਸਿਖਾਉਣਾ ਬਹੁਤ ਔਖਾ ਹੈ। ਜੇ ਇੱਕ ਇੰਟੈਲੀਜੈਂਟ ਬੰਦਾ ਆਪਣੇ ਜਜ਼ਬਾਤ 'ਤੇ ਕਾਬੂ ਖੋ ਦੇਵੇ ਤਾਂ ਉਹਦਾ ਵਿੱਤੀ ਵਿਨਾਸ਼ ਹੋ ਸਕਦਾ ਹੈ, ਪਰ ਬਿਨਾਂ ਕਿਸੇ ਫਾਈਨੈਂਸ਼ੀਅਲ ਐਜੂਕੇਸ਼ਨ ਵਾਲੇ ਆਮ ਲੋਕ ਵੀ ਅਮੀਰ ਹੋ ਸਕਦੇ ਹਨ ਜੇ ਉਹਨਾਂ ਕੋਲ ਵਤੀਰੇ ਦੀਆਂ ਕੁਝ ਇਹੋ ਜਿਹੀਆਂ ਸਮਰੱਥਾਵਾਂ ਹੋਣ ਜਿਨ੍ਹਾਂ ਦਾ ਪੜ੍ਹਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਰਾ ਇੱਕ ਮਨਪਸੰਦ ਵਿਕੀਪੀਡੀਆ ਪੇਜ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ, ਰੋਨਲਡ ਜੇਮਜ਼ ਰੀਡ ਇੱਕ ਅਮਰੀਕੀ ਦਾਨੀ, ਨਿਵੇਸ਼ਕ, ਜੈਨੇਟਰ ਅਤੇ ਗੈਸ ਸਟੇਸ਼ਨ 'ਤੇ ਕੰਮ ਕਰਨ ਵਾਲਾ ਆਦਮੀ ਸੀ। ਰੋਨਲਡ ਰੀਡ ਦਾ ਜਨਮ ਵਰਮੌਂਟ ਦੇ ਇੱਕ ਪੇਂਡੂ ਇਲਾਕੇ ਵਿੱਚ ਹੋਇਆ ਸੀ। ਉਹ ਆਪਣੇ ਪਰਿਵਾਰ ਵਿੱਚੋਂ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਵਾਲਾ ਪਹਿਲਾ ਵਿਅਕਤੀ ਸੀ ਅਤੇ ਉਸਨੂੰ ਸਕੂਲ ਪਹੁੰਚਣ ਲਈ ਵੀ ਹਰ ਰੋਜ਼ ਲਿਫਟ ਮੰਗਣੀ ਪੈਂਦੀ ਸੀ। ਜਿਹੜੇ ਲੋਕ ਰੋਨਲਡ ਰੀਡ ਨੂੰ ਜਾਣਦੇ ਸਨ ਉਹ ਵੀ ਉਸ ਬਾਰੇ ਇਸ ਤੋਂ ਵੱਧ ਬਹੁਤਾ ਹੋਰ ਕੁਝ ਨਹੀਂ ਸਨ ਦੱਸ ਸਕਦੇ। ਇੱਕ ਸਾਧਾਰਨ ਕੰਮ ਕਰਨ ਵਾਲਾ ਆਮ ਜਿਹਾ ਬੰਦਾ ਜਿਸ ਦੀ ਜ਼ਿੰਦਗੀ ਬਹੁਤ ਹੀ ਸਾਦੀ ਸੀ। ਰੀਡ ਨੇ 25 ਸਾਲ ਇੱਕ ਗੈਸ ਸਟੇਸ਼ਨ 'ਤੇ ਗੱਡੀਆਂ ਦੀ ਮੁਰੰਮਤ ਦਾ ਕੰਮ ਕੀਤਾ ਅਤੇ 17 ਸਾਲ ਜੇਸੀ ਪੈਨੀ ਨਾਂ ਦੇ ਸਟੋਰ ਵਿੱਚ ਝਾੜੂ ਲਾਇਆ। 38 ਸਾਲ ਦੀ ਉਮਰ ਵਿੱਚ ਉਹਨੇ $12,000 ਵਿੱਚ 2 ਕਮਰਿਆਂ ਦਾ ਘਰ ਖਰੀਦਿਆ ਅਤੇ ਆਪਣੀ ਬਾਕੀ ਦੀ ਪੂਰੀ ਜ਼ਿੰਦਗੀ ਉਸੇ ਘਰ ਵਿੱਚ ਰਿਹਾ। 50 ਸਾਲ ਦੀ ਉਮਰ ਵਿੱਚ ਉਸ ਦੀ ਪਤਨੀ ਦੀ ਮੌਤ ਹੋ ਗਈ ਅਤੇ ਉਸਨੇ ਕਦੇ ਦੂਜਾ ਵਿਆਹ ਨਹੀਂ ਕਰਵਾਇਆ। ਉਸਦੇ ਇੱਕ ਦੋਸਤ ਨੇ ਯਾਦ ਕੀਤਾ ਅਤੇ ਦੱਸਿਆ ਕਿ ਉਸਦਾ ਮੁੱਖ ਸ਼ੌਂਕ ਬਾਲਣ ਲਈ ਲੱਕੜਾਂ ਵੱਢਣਾ ਭਾਵ ਵੁੱਡ ਚਿਪਿੰਗ ਸੀ। ਮਤਲਬ ਰੋਨਲਡ ਰੀਡ ਦੇ ਕੋਈ ਬਹੁਤੇ ਮਹਿੰਗੇ ਸ਼ੌਂਕ ਵੀ ਨਹੀਂ ਸਨ, ਸਾਧਾਰਨ ਜ਼ਿੰਦਗੀ ਸੀ। 2014 ਵਿੱਚ ਰੀਡ ਦੀ 92 ਵਰ੍ਹਿਆਂ ਦੀ ਉਮਰ ਵਿੱਚ ਮੌਤ ਹੋ ਗਈ। ਆਪਣੀ ਮੌਤ ਤੋਂ ਬਾਅਦ ਇਹ ਨਿਮਾਣਾ ਰੂਰਲ ਏਰੀਆ ਵਿੱਚ ਰਹਿਣ ਵਾਲਾ ਜੈਨੇਟਰ ਅੰਤਰਰਾਸ਼ਟਰੀ ਖਬਰਾਂ ਵਿੱਚ ਛਾ ਗਿਆ। 2014 ਵਿੱਚ 28,13,503 ਅਮਰੀਕੀਆਂ ਦੀ ਮੌਤ ਹੋਈ ਸੀ। ਉਹਨਾਂ ਵਿੱਚੋਂ 4,000 ਤੋਂ ਵੀ ਘੱਟ ਲੋਕ ਅਜਿਹੇ ਸਨ ਜਿਨ੍ਹਾਂ ਕੋਲ ਮਰਨ ਵੇਲੇ $8 million ਤੋਂ ਵੱਧ ਦੀ ਕੁੱਲ ਜਾਇਦਾਦ ਸੀ। ਰੋਨਲਡ ਰੀਡ ਉਹਨਾਂ ਵਿੱਚੋਂ ਇੱਕ ਸੀ। ਆਪਣੀ ਵਸੀਅਤ ਵਿੱਚ ਉਸ ਸਾਬਕਾ ਜੈਨੇਟਰ ਨੇ $2 million ਆਪਣੇ ਮਤਰੇ ਬੱਚਿਆਂ ਲਈ ਛੱਡੇ ਅਤੇ $6 million ਤੋਂ ਵੀ ਵੱਧ ਆਪਣੇ ਇਲਾਕੇ ਦੇ ਹਸਪਤਾਲ ਅਤੇ ਲਾਇਬ੍ਰੇਰੀ ਨੂੰ ਦਾਨ ਕਰ ਦਿੱਤੇ। ਉਹਨੂੰ ਜਾਣਨ ਵਾਲੇ ਸਭ ਹੈਰਾਨ ਰਹਿ ਗਏ, ਉਹਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ? ਪਤਾ ਲੱਗਾ ਕਿ ਕੋਈ ਗੁਪਤ ਰਾਜ ਨਹੀਂ ਸੀ, ਨਾ ਹੀ ਉਸਦੀ ਕੋਈ ਲੋਟਰੀ ਨਿਕਲੀ ਸੀ ਕਦੇ, ਅਤੇ ਨਾ ਹੀ ਉਸਨੂੰ ਕਿਤੋਂ ਕੋਈ ਜਾਇਦਾਦ ਮਿਲੀ ਸੀ। ਰੋਨਲਡ ਰੀਡ ਜਿੰਨੀ ਵੀ ਥੋੜ੍ਹੀ ਬਹੁਤ ਬਚਤ ਕਰਦਾ ਸੀ ਕਰਦਾ ਗਿਆ ਅਤੇ ਉਸ ਰਕਮ ਨੂੰ ਵਧੀਆ ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਦਾ ਰਿਹਾ। ਫਿਰ ਉਸਨੇ ਦਹਾਕਿਆਂ ਤੱਕ ਸਬਰ ਰੱਖਿਆ ਅਤੇ ਉਹ ਛੋਟੀਆਂ ਛੋਟੀਆਂ ਬਚਤਾਂ ਵੱਧ ਕੇ $8 million ਹੋ ਨਿਬੜੀਆਂ। ਬਸ ਇੰਨੀ ਗੱਲ ਸੀ, ਇੱਕ ਸਫਾਈ ਸੇਵਕ ਤੋਂ ਮਿਲੀਨੀਅਰ ਦਾਨੀ ਬਣਨ ਤੱਕ ਦਾ ਸਫ਼ਰ। ਰੋਨਲਡ ਰੀਡ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਇੱਕ ਹੋਰ ਬੰਦਾ ਖ਼ਬਰਾਂ ਵਿੱਚ ਸੀ। ਉਸਦਾ ਨਾਮ ਸੀ ਰਿਚਰਡ ਫੂਸਕੋਨ। ਰਿਚਰਡ ਫੂਸਕੋਨ ਕੋਲ ਉਹ ਸਭ ਕੁਝ ਸੀ ਜੋ ਰੋਨਲਡ ਰੀਡ ਕੋਲ ਨਹੀਂ ਸੀ। ਹਾਰਵਰਡ ਤੋਂ ਪੜ੍ਹਿਆ ਹੋਇਆ ਮੈਰਿਲ ਲਿੰਚ ਦਾ ਇੱਕ ਵੱਡਾ ਐਗਜ਼ੈਕਟਿਵ ਜਿਸਨੇ MBA ਦੀ ਡਿਗਰੀ ਕੀਤੀ ਹੋਈ ਸੀ। ਫੂਸਕੋਨ ਦਾ ਵਿੱਤੀ ਖੇਤਰ ਵਿੱਚ ਇੰਨਾ ਸਫਲ ਕਰੀਅਰ ਸੀ ਕਿ ਉਹ 40ਵੀਆਂ ਦੀ ਉਮਰ ਦੇ ਵਿੱਚ ਹੀ ਰਿਟਾਇਰ ਹੋ ਗਿਆ ਸੀ। ਮੈਰਿਲ ਲਿੰਚ ਦੇ ਸਾਬਕਾ ਮੁੱਖ ਅਫਸਰ ਡੇਵਿਡ ਕੋਮਾਨਾਸਕੀ ਨੇ ਫੂਸਕੋਨ ਦੀ ਕਾਰੋਬਾਰੀ ਸਮਝ, ਅਗਵਾਈ ਦੀਆਂ ਸਮਰੱਥਾਵਾਂ, ਚੰਗੇ ਫੈਸਲੇ ਅਤੇ ਇਮਾਨਦਾਰੀ ਦੀ ਬਹੁਤ ਤਾਰੀਫ ਕੀਤੀ ਸੀ। ਕ੍ਰੇਨਜ਼ ਵਪਾਰਕ ਰਸਾਲੇ ਨੇ ਇੱਕ ਵਾਰ ਉਹਨੂੰ 40 ਸਾਲ ਤੋਂ ਘੱਟ ਉਮਰ ਦੇ 40 ਸਫਲ ਕਾਰੋਬਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਪਰ ਫਿਰ ਉਹ ਸੋਨੇ ਦੇ ਸਿੱਕੇ ਸਮੁੰਦਰ ਵਿੱਚ ਸੁੱਟਣ ਵਾਲੇ ਟੈਕਨੋਲੋਜੀ ਅਫਸਰ ਵਾਂਗ ਸਭ ਕੁਝ ਤਬਾਹ ਹੋ ਗਿਆ। 2000s ਦੇ ਮੱਧ ਵਿੱਚ ਫੂਸਕੋਨ ਨੇ ਗ੍ਰੀਨਵਿਚ ਕਨੈਟੀਕਟ ਵਿੱਚ ਇੱਕ 18,000 ਸਕੁਏਅਰ ਫੁੱਟ ਦੇ ਘਰ ਲਈ ਭਾਰੀ ਕਰਜ਼ਾ ਲਿਆ। ਇਸ ਘਰ ਵਿੱਚ 11 ਵਾਸ਼ਰੂਮ, 2 ਲਿਫਟਸ, 2 ਸਵਿਮਿੰਗ ਪੂਲ, 7 ਕਾਰ ਗਰਾਜ ਸਨ ਅਤੇ ਇਸ ਘਰ ਦੀ ਦੇਖ ਰੇਖ ਲਈ ਰੱਖ ਰਖਾ ਲਈ ਮਹੀਨੇ ਦਾ $90,000 ਤੋਂ ਵੱਧ ਖਰਚਾ ਆਉਂਦਾ ਸੀ। ਫਿਰ 2008 ਦਾ ਵਿੱਤੀ ਸੰਕਟ ਆ ਗਿਆ, ਦ 2008 ਫਾਈਨੈਂਸ਼ੀਅਲ ਕ੍ਰਾਈਸਿਸ। ਉਸ ਸੰਕਟ ਨੇ ਲਗਭਗ ਹਰ ਕਿਸੇ ਦੇ ਫਾਈਨੈਂਸਿਸ ਨੂੰ ਸੱਟ ਮਾਰੀ। ਫੂਸਕੋਨ ਵੀ ਉਸ ਤੋਂ ਬਚ ਨਾ ਸਕਿਆ ਅਤੇ ਉਸਦਾ ਪੈਸਾ ਮਿੱਟੀ ਵਿੱਚ ਮਿਲ ਗਿਆ। ਭਾਰੀ ਕਰਜ਼ੇ ਅਤੇ ਅਜਿਹੀ ਜਾਇਦਾਦ ਕਰਕੇ ਜੋ ਤੁਰੰਤ ਵੇਚੀ ਨਹੀਂ ਜਾ ਸਕਦੀ ਸੀ, ਉਹ ਕੰਗਾਲ ਹੋ ਗਿਆ। 2008 ਵਿੱਚ ਉਹਨੇ ਅਦਾਲਤ ਵਿੱਚ ਜੱਜ ਨੂੰ ਦੱਸਿਆ, ਮੇਰੀ ਇਸ ਵੇਲੇ ਕੋਈ ਆਮਦਨ ਨਹੀਂ ਹੈ। ਪਹਿਲਾਂ ਉਸਦਾ ਪਾਮ ਬੀਚ ਵਾਲਾ ਘਰ ਨਿਲਾਮ ਹੋਇਆ। 2014 ਵਿੱਚ ਗ੍ਰੀਨਵਿਚ ਵਾਲੇ ਮਹਿਲ ਦੀ ਵਾਰੀ ਆਈ। ਰੋਨਲਡ ਰੀਡ ਵੱਲੋਂ ਆਪਣੀ ਦੌਲਤ ਦਾਨ ਕਰਨ ਤੋਂ 5 ਮਹੀਨੇ ਪਹਿਲਾਂ ਰਿਚਰਡ ਫੂਸਕੋਨ ਦਾ ਉਹ ਘਰ ਨਿਲਾਮੀ ਵਿੱਚ ਵਿਗਿਆ, ਉਹ ਵੀ ਉਸ ਕੀਮਤ ਨਾਲੋਂ 75% ਘੱਟ ਜੋ ਇੱਕ ਬੀਮਾ ਕੰਪਨੀ ਨੇ ਲਗਾਈ ਸੀ। ਦੋਹਾਂ ਵਿੱਚ ਫਰਕ ਕੀ ਸੀ? ਰੋਨਲਡ ਰੀਡ ਇੱਕ ਸਾਧਾਰਨ ਜੈਨੇਟਰ ਜੋ ਹੌਲੀ ਹੌਲੀ ਪੈਸੇ ਬਚਾਉਂਦਾ ਰਿਹਾ। ਰੋਨਲਡ ਰੀਡ ਵਿੱਚ ਧੀਰਜ ਸੀ। ਹਾਰਵਰਡ ਦਾ ਪੜ੍ਹਿਆ ਰਿਚਰਡ ਫੂਸਕੋਨ, ਜਿਸਨੇ ਵਿੱਤ ਸੰਬੰਧੀ ਬਹੁਤ ਸਾਰੀ ਮੁਹਾਰਤ ਹਾਸਲ ਕੀਤੀ ਸੀ, ਪਰ ਰਿਚਰਡ ਫੂਸਕੋਨ ਵਿੱਚ ਲਾਲਚ ਸੀ। ਰੋਨਲਡ ਰੀਡ ਵਿੱਚ ਧੀਰਜ ਸੀ, ਰਿਚਰਡ ਫੂਸਕੋਨ ਵਿੱਚ ਲਾਲਚ ਸੀ। ਬਸ ਇਸ ਇੱਕ ਗੱਲ ਨੇ ਦੋਵਾਂ ਵਿਚਕਾਰਲੀ ਵੱਡੀ ਪੜ੍ਹਾਈ ਅਤੇ ਤਜਰਬੇ ਦੇ ਪਾੜੇ ਨੂੰ ਖਤਮ ਕਰ ਦਿੱਤਾ ਸੀ। ਦ ਸਾਈਕੋਲੋਜੀ ਆਫ ਮਨੀ ਬਾਏ ਮੋਰਗਨ ਹਾਊਸਲ, ਉਸਦਾ ਜੋ ਉਸਦੀ ਇੰਟਰੋਡਕਸ਼ਨ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਸੀ। ਤਕਰੀਬਨ ਅੱਧੇ ਇੱਕ ਅਸੀਂ ਉਹ ਇੰਟਰੋਡਕਸ਼ਨ ਪੜ੍ਹ ਲਈ ਆ। ਹੁਣ ਤੱਕ ਦੋ ਵਿਅਕਤੀਆਂ ਦਾ ਜ਼ਿਕਰ ਹੋਇਆ, ਰੋਨਲਡ ਰੀਡ, ਦੂਜਾ ਰਿਚਰਡ ਫੁਸਕੋਨ। ਰੋਨਲਡ ਰੀਡ ਇੱਕ ਜੈਨੇਟਰ ਜਿਹੜਾ ਕਿ ਥੋੜ੍ਹੇ ਥੋੜ੍ਹੇ ਪੈਸੇ ਦੀ ਬੱਚਤ ਕਰਕੇ ਜਦੋਂ ਉਹਦੀ ਮੌਤ ਹੁੰਦੀ ਉਹਦੇ ਕੋਲ $8 million ਹੁੰਦੇ ਨੇ ਸੇਵਿੰਗਸ ਅਤੇ ਇਨਵੈਸਟਮੈਂਟ ਕਰਕੇ। ਅਤੇ ਦੂਜਾ ਵਿਅਕਤੀ ਜਿਹੜਾ ਕਿ ਹਾਈਲੀ ਐਜੂਕੇਟਿਡ, ਜਿਹੜਾ ਕਿ ਇੰਨਾ ਫਾਈਨੈਂਸ਼ਲੀ ਸਕਸੈਸਫੁੱਲ ਹੋਇਆ ਕਿ 40 ਦੀ ਉਮਰ ਦੇ ਵਿੱਚ ਉਹ ਰਿਟਾਇਰ ਵੀ ਹੋ ਗਿਆ ਸੀ, ਹਾਰਵਰਡ ਐਜੂਕੇਟਿਡ, ਪਰ ਉਹ ਆਪਣੇ ਲਾਲਚ ਕਰਕੇ ਆਪਣਾ ਸਾਰਾ ਪੈਸਾ ਗਵਾ ਬੈਠਾ। ਹੁਣ ਇਸ ਗੱਲ ਨੂੰ ਅੱਗੇ ਤੋਰਦੇ ਹਾਂ। ਇੱਥੇ ਸਿੱਖਿਆ ਇਹ ਨਹੀਂ ਹੈ ਕਿ ਤੁਸੀਂ ਰੋਨਲਡ ਵਾਂਗ ਬਣੋ ਅਤੇ ਰਿਚਰਡ ਵਾਂਗ ਨਾ ਬਣੋ, ਹਾਲਾਂਕਿ ਇਹ ਵੀ ਕੋਈ ਮਾੜੀ ਸਲਾਹ ਨਹੀਂ ਹੈ। ਅਸਲ ਹੈਰਾਨੀਜਨਕ ਗੱਲ ਇਹ ਹੈ ਕਿ ਇਹੋ ਜਿਹੀਆਂ ਕਹਾਣੀਆਂ ਸਿਰਫ ਫਾਈਨੈਂਸ ਦੇ ਖੇਤਰ ਵਿੱਚ ਹੀ ਦੇਖਣ ਨੂੰ ਮਿਲ ਸਕਦੀਆਂ ਨੇ। ਹੋਰ ਕਿਹੜਾ ਕਾਰੋਬਾਰ ਹੈ ਜਿੱਥੇ ਬਿਨਾਂ ਕਾਲਜ ਦੀ ਡਿਗਰੀ, ਬਿਨਾਂ ਸਿਖਲਾਈ, ਬਿਨਾਂ ਪਿਛੋਕੜ, ਬਿਨਾਂ ਰਸਮੀ ਤਜਰਬੇ ਅਤੇ ਬਿਨਾਂ ਕਿਸੇ ਪਹੁੰਚ ਵਾਲਾ ਬੰਦਾ ਦੁਨੀਆ ਦੀ ਸਭ ਤੋਂ ਵਧੀਆ ਪੜ੍ਹਾਈ, ਸਭ ਤੋਂ ਵਧੀਆ ਸਿਖਲਾਈ ਅਤੇ ਸਭ ਤੋਂ ਵਧੀਆ ਪਹੁੰਚ ਵਾਲੇ ਬੰਦੇ ਨੂੰ ਵੱਡੀ ਮਾਤ ਦੇ ਦੇਵੇ? ਮੈਨੂੰ ਅਜਿਹੀ ਹੋਰ ਕੋਈ ਉਦਾਹਰਣ ਨਹੀਂ ਲੱਭਦੀ। ਤੁਸੀਂ ਕਦੇ ਅਜਿਹੀ ਕਹਾਣੀ ਨਹੀਂ ਸੁਣੋਗੇ ਕਿ ਰੋਨਲਡ ਰੀਡ ਨੇ ਹਾਰਵਰਡ ਤੋਂ ਪੜ੍ਹੇ ਡਾਕਟਰ ਨਾਲੋਂ ਵਧੀਆ ਢੰਗ ਨਾਲ ਦਿਲ ਦਾ ਓਪਰੇਸ਼ਨ ਕਰ ਦਿੱਤਾ, ਜਾਂ ਸਭ ਤੋਂ ਵਧੀਆ ਸਿਖਲਾਈ ਪ੍ਰਾਪਤ ਆਰਕੀਟੈਕਟ ਨਾਲੋਂ ਵੀ ਵਧੀਆ ਇਮਾਰਤ ਦਾ ਨਕਸ਼ਾ ਬਣਾ ਦਿੱਤਾ। ਨਾ ਹੀ ਕਦੇ ਇਹ ਸੁਣਨ ਨੂੰ ਮਿਲੇਗਾ ਕਿ ਇੱਕ ਜੈਨੇਟਰ ਨੇ ਦੁਨੀਆ ਦੇ ਵੱਡੇ ਪਰਮਾਣੂ ਇੰਜੀਨੀਅਰਾਂ ਨਾਲੋਂ ਵਧੀਆ ਕੰਮ ਕੀਤਾ। ਪਰ ਨਿਵੇਸ਼, ਇਨਵੈਸਟਮੈਂਟ ਵਿੱਚ ਅਜਿਹੀਆਂ ਕਹਾਣੀਆਂ ਆਮ ਹੁੰਦੀਆਂ ਹਨ। ਰੋਨਲਡ ਰੀਡ ਅਤੇ ਰਿਚਰਡ ਫੁਸਕੋਨ ਵਰਗੇ ਲੋਕ ਇੱਕੋ ਦੁਨੀਆ ਵਿੱਚ ਨਾਲ ਨਾਲ ਰਹਿ ਰਹੇ ਹਨ। ਇਹਦੇ ਦੋ ਕਾਰਨ ਹਨ। ਇੱਕ, ਵਿੱਤੀ ਨਤੀਜੇ, ਫਾਈਨੈਂਸ਼ੀਅਲ ਰਿਜ਼ਲਟਸ ਕਿਸਮਤ 'ਤੇ ਨਿਰਭਰ ਕਰਦੇ ਹਨ, ਜਿਨ੍ਹਾਂ ਦਾ ਅਕਲ ਅਤੇ ਮਿਹਨਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹ ਗੱਲ ਕੁਝ ਹੱਦ ਤੱਕ ਸੱਚ ਹੈ ਅਤੇ ਇਸ ਕਿਤਾਬ ਵਿੱਚ ਇਸ 'ਤੇ ਹੋਰ ਵਿਸਥਾਰ ਨਾਲ ਗੱਲ ਕੀਤੀ ਜਾਵੇਗੀ। ਜਾਂ ਦੂਜਾ, ਅਤੇ ਮੈਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਆਮ ਹੈ, ਵਿੱਤੀ ਸਫਲਤਾ ਕੋਈ ਪੱਕਾ ਵਿਗਿਆਨ, ਕੌਨਕ੍ਰੀਟ ਸਾਇੰਸ ਨਹੀਂ ਹੈ। ਇਹ ਇੱਕ ਵਿਹਾਰਕ ਹੁਨਰ ਹੈ, ਬਿਹੇਵੀਅਰਲ ਸਕਿੱਲ ਹੈ। ਜਿੱਥੇ ਤੁਸੀਂ ਕਿਵੇਂ ਬਿਹੇਵ ਕਰਦੇ ਹੋ, ਇਹ ਇਸ ਗੱਲ ਨਾਲੋਂ ਵੱਧ ਮਹੱਤਵਪੂਰਨ ਹੈ ਕਿ ਤੁਸੀਂ ਕੀ ਜਾਣਦੇ ਹੋ। ਮੈਂ ਇਸ ਬਿਹੇਵੀਅਰਲ ਸਕਿੱਲ ਨੂੰ ਪੈਸੇ ਦਾ ਮਨੋਵਿਗਿਆਨ, ਦਾ ਸਾਈਕੋਲੋਜੀ ਆਫ ਮਨੀ ਕਹਿੰਦਾ ਹਾਂ। ਇਸ ਕਿਤਾਬ ਦਾ ਮਕਸਦ ਛੋਟੀਆਂ ਕਹਾਣੀਆਂ ਰਾਹੀਂ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਇਹ ਵਿਹਾਰਕ ਹੁਨਰ ਪੈਸੇ ਦੇ ਤਕਨੀਕੀ ਪੱਖ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹਨ। ਮੈਂ ਇਹ ਇਸ ਤਰੀਕੇ ਨਾਲ ਕਰਾਂਗਾ ਜੋ ਰੀਡ ਤੋਂ ਲੈ ਕੇ ਫੁਸਕੋਨ ਤੱਕ ਅਤੇ ਉਹਨਾਂ ਦੇ ਵਿਚਕਾਰਲੇ ਹਰ ਬੰਦੇ ਨੂੰ ਬਿਹਤਰ ਵਿੱਤੀ ਫੈਸਲੇ ਲੈਣ ਵਿੱਚ ਮਦਦ ਕਰੇਗਾ। ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਲੋਕ ਇਹਨਾਂ ਬਿਹੇਵੀਅਰਲ ਸਕਿੱਲਸ ਦੀ ਬਹੁਤ ਘੱਟ ਕਦਰ ਕਰਦੇ ਹਨ। ਫਾਈਨੈਂਸਿਸ ਨੂੰ ਜ਼ਿਆਦਾਤਰ ਗਣਿਤ ਦੇ ਆਧਾਰਿਤ ਖੇਤਰ ਵਜੋਂ ਪੜ੍ਹਿਆ ਜਾਂਦਾ ਹੈ, ਜਿੱਥੇ ਤੁਸੀਂ ਫਾਰਮੂਲੇ ਵਿੱਚ ਅੰਕੜੇ ਪਾਉਂਦੇ ਹੋ ਅਤੇ ਫਾਰਮੂਲਾ ਤੁਹਾਨੂੰ ਦੱਸਦਾ ਹੈ ਕਿ ਕੀ ਕਰਨਾ ਹੈ, ਅਤੇ ਇਹ ਮੰਨ ਲਿਆ ਜਾਂਦਾ ਹੈ ਕਿ ਤੁਸੀਂ ਬਸ ਜਾ ਕੇ ਉਹੀ ਕਰ ਦਿਓਗੇ। ਇਹ ਪਰਸਨਲ ਫਾਈਨੈਂਸਿਸ ਵਿੱਚ ਕੁਝ ਹੱਦ ਤੱਕ ਸੱਚ ਹੈ, ਜਿੱਥੇ ਤੁਹਾਨੂੰ 6 ਮਹੀਨਿਆਂ ਦਾ ਐਮਰਜੈਂਸੀ ਫੰਡ ਰੱਖਣ ਅਤੇ ਆਪਣੀ ਤਨਖਾਹ ਦਾ 10% ਹਿੱਸਾ ਬਚਾਉਣ ਲਈ ਆਖਿਆ ਜਾਂਦਾ ਹੈ। ਇਹ ਨਿਵੇਸ਼ ਵਿੱਚ ਸੱਚ ਹੈ, ਜਿੱਥੇ ਤੁਹਾਨੂੰ ਵਿਆਜ ਦਰਾਂ ਅਤੇ ਕੀਮਤਾਂ ਦੇ ਪੁਰਾਣੇ ਸੰਬੰਧਾਂ ਦਾ ਪੂਰਾ ਪਤਾ ਹੁੰਦਾ ਹੈ। ਅਤੇ ਇਹ ਕਾਰਪੋਰੇਟ ਫਾਈਨੈਂਸ ਵਿੱਚ ਵੀ ਸੱਚ ਹੈ, ਜਿੱਥੇ ਵੱਡੇ ਐਗਜ਼ੈਕਟਿਵਸ ਪੂੰਜੀ ਦੀ ਸਹੀ ਲਾਗਤ ਮਾਪ ਸਕਦੇ ਹਨ। ਇਹ ਨਹੀਂ ਕਿ ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਾੜੀ ਜਾਂ ਗਲਤ ਹੈ। ਗੱਲ ਇਹ ਹੈ ਕਿ ਇਹ ਜਾਣਨਾ ਕਿ ਕੀ ਕਰਨਾ ਹੈ ਤੁਹਾਨੂੰ ਇਹ ਨਹੀਂ ਦੱਸਦਾ ਕਿ ਜਦੋਂ ਤੁਸੀਂ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਹੋਰ ਕਿਹੜੇ ਕਿਹੜੇ ਖਿਆਲ ਆਉਣ ਲੱਗਦੇ ਹਨ। ਦੋ ਮੁੱਖ ਵਿਸ਼ੇ ਹਰ ਕਿਸੇ 'ਤੇ ਅਸਰ ਪਾਉਂਦੇ ਹਨ, ਭਾਵੇਂ ਤੁਹਾਡੀ ਇਹਨਾਂ ਵਿੱਚ ਦਿਲਚਸਪੀ ਹੋਵੇ ਜਾਂ ਨਾ, ਅਤੇ ਇਹ ਦੋ ਵਿਸ਼ੇ ਹਨ, ਸਿਹਤ ਅਤੇ ਪੈਸਾ। ਸਿਹਤ ਸੰਭਾਲ ਦਾ ਖੇਤਰ ਆਧੁਨਿਕ ਵਿਗਿਆਨ ਦੀ ਇੱਕ ਵੱਡੀ ਜਿੱਤ ਹੈ, ਜਿਸ ਨਾਲ ਪੂਰੀ ਦੁਨੀਆ ਵਿੱਚ ਇਨਸਾਨ ਦੀ ਔਸਤ ਉਮਰ ਵਧੀ ਹੈ। ਵਿਗਿਆਨਕ ਖੋਜਾਂ ਨੇ ਮਾਨਵ ਸਰੀਰ ਬਾਰੇ ਡਾਕਟਰਾਂ ਦੇ ਪੁਰਾਣੇ ਵਿਚਾਰਾਂ ਦੀ ਜਗ੍ਹਾ ਲੈ ਲਈ ਹੈ, ਅਤੇ ਇਸ ਕਰਕੇ ਲਗਭਗ ਹਰ ਬੰਦਾ ਪਹਿਲਾਂ ਨਾਲੋਂ ਜ਼ਿਆਦਾ ਤੰਦਰੁਸਤ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਦੇਰ ਤੱਕ ਜਿਉਂਦਾ ਰਹਿ ਸਕਦਾ ਹੈ। ਪੈਸੇ ਦਾ ਖੇਤਰ, ਨਿਵੇਸ਼, ਪਰਸਨਲ ਫਾਈਨੈਂਸਿਸ, ਕਾਰੋਬਾਰੀ ਯੋਜਨਾਬੰਦੀ ਇੱਕ ਵੱਖਰੀ ਕਹਾਣੀ ਹੈ। ਫਾਈਨੈਂਸ ਦੇ ਖੇਤਰ ਨੇ ਪਿਛਲੇ ਦੋ ਦਹਾਕਿਆਂ ਵਿੱਚ ਚੋਟੀ ਦੀਆਂ ਯੂਨੀਵਰਸਿਟੀਆਂ ਤੋਂ ਆਉਣ ਵਾਲੇ ਸਭ ਤੋਂ ਦਿਮਾਗੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਇੱਕ ਦਹਾਕੇ ਪਹਿਲਾਂ ਪ੍ਰਿੰਸਟਨ ਦੀ ਇੰਜੀਨੀਅਰਿੰਗ ਲਾਈਨ ਵਿੱਚ ਫਾਈਨੈਂਸ਼ੀਅਲ ਇੰਜੀਨੀਅਰਿੰਗ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਕੋਰਸ ਸੀ। ਕੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਇਸਨੇ ਸਾਨੂੰ ਬਿਹਤਰ ਨਿਵੇਸ਼ਕ ਬਣਾਇਆ ਹੈ? ਮੈਂ ਤਾਂ ਅਜਿਹਾ ਕੋਈ ਸਬੂਤ ਨਹੀਂ ਦੇਖਿਆ। ਸਾਲਾਂ ਦੀਆਂ ਸਾਂਝੀਆਂ ਗਲਤੀਆਂ ਅਤੇ ਤਜਰਬਿਆਂ ਰਾਹੀਂ ਅਸੀਂ ਬਿਹਤਰ ਕਿਸਾਨ, ਮਾਹਰ ਪਲੰਬਰ ਅਤੇ ਐਡਵਾਂਸਡ ਨਿਊਕਲੀਅਰ ਸਾਇੰਟਿਸਟ ਬਣਨਾ ਸਿੱਖ ਲਿਆ ਹੈ। ਪਰ ਕੀ ਗਲਤੀਆਂ ਅਤੇ ਤਜਰਬਿਆਂ ਨੇ ਸਾਨੂੰ ਆਪਣੇ ਪਰਸਨਲ ਫਾਈਨੈਂਸ ਵਿੱਚ ਬਿਹਤਰ ਬਣਨਾ ਸਿਖਾਇਆ ਹੈ? ਕੀ ਸਾਡੇ ਕਰਜ਼ੇ ਵਿੱਚ ਡੁੱਬਣ ਦੀ ਸੰਭਾਵਨਾ ਘੱਟ ਗਈ ਹੈ? ਕੀ ਔਖੇ ਵੇਲੇ ਲਈ ਬੱਚਤ ਕਰਨ ਦੀ ਸੰਭਾਵਨਾ ਵੱਧ ਗਈ ਹੈ? ਕੀ ਰਿਟਾਇਰਮੈਂਟ ਲਈ ਅਸੀਂ ਤਿਆਰ ਹਾਂ? ਪੈਸਾ ਸਾਡੀ ਖੁਸ਼ੀ ਲਈ ਕੀ ਕਰਦਾ ਹੈ ਅਤੇ ਕੀ ਨਹੀਂ? ਕੀ ਇਸ ਬਾਰੇ ਸਾਡੇ ਵਿਚਾਰ ਅਸਲ ਜ਼ਿੰਦਗੀ ਨਾਲ ਮੇਲ ਖਾਂਦੇ ਹਨ? ਮੈਨੂੰ ਅਜਿਹਾ ਕੋਈ ਪੱਕਾ ਸਬੂਤ ਨਹੀਂ ਮਿਲਿਆ। ਮੇਰੇ ਹਿਸਾਬ ਨਾਲ ਇਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਪੈਸੇ ਬਾਰੇ ਇਸ ਤਰ੍ਹਾਂ ਸੋਚਦੇ ਹਾਂ ਅਤੇ ਸਿੱਖਦੇ ਹਾਂ ਜਿਵੇਂ ਕਿ ਇਹ ਫਿਜ਼ਿਕਸ ਹੋਵੇ। ਫਿਜ਼ਿਕਸ ਵਿੱਚ ਰੂਲਸ ਐਂਡ ਲਾਜ਼ ਹਨ। ਲੋੜ ਹੈ ਪੈਸੇ ਬਾਰੇ ਮਨੋਵਿਗਿਆਨਕ ਪੱਖ ਭਾਵ ਸਾਈਕੋਲੋਜੀਕਲ ਪਹਿਲੂ ਤੋਂ ਸਿੱਖਣ ਦੀ, ਜਿਸ ਵਿੱਚ ਜਜ਼ਬਾਤ ਅਤੇ ਬਾਰੀਕੀਆਂ ਸ਼ਾਮਲ ਹਨ। ਅਤੇ ਇਹ ਗੱਲ ਮੇਰੇ ਲਈ ਜਿੰਨੀ ਮਹੱਤਵਪੂਰਨ ਹੈ ਓਨੀ ਹੀ ਦਿਲਚਸਪ ਵੀ ਹੈ। ਪੈਸਾ ਹਰ ਥਾਂ ਹੈ। ਇਹ ਸਾਡੇ ਸਾਰਿਆਂ 'ਤੇ ਅਸਰ ਪਾਉਂਦਾ ਹੈ ਅਤੇ ਜ਼ਿਆਦਾਤਰ ਲੋਕਾਂ ਨੂੰ ਉਲਝਣ ਵਿੱਚ ਪਾਉਂਦਾ ਹੈ। ਹਰ ਕੋਈ ਇਹਦੇ ਬਾਰੇ ਥੋੜ੍ਹਾ ਵੱਖਰਾ ਸੋਚਦਾ ਹੈ। ਇਹ ਸਾਨੂੰ ਅਜਿਹੀਆਂ ਚੀਜ਼ਾਂ 'ਤੇ ਸਬਕ ਦਿੰਦਾ ਹੈ ਜੋ ਜ਼ਿੰਦਗੀ ਦੇ ਕਈ ਖੇਤਰਾਂ 'ਤੇ ਲਾਗੂ ਹੁੰਦੀਆਂ ਹਨ, ਜਿਵੇਂ ਰਿਸਕ, ਜੋਖਮ, ਭਰੋਸਾ ਅਤੇ ਖੁਸ਼ੀ। ਬਹੁਤ ਘੱਟ ਵਿਸ਼ੇ ਅਜਿਹਾ ਵੱਡਾ ਸ਼ੀਸ਼ਾ ਵਿਖਾਉਂਦੇ ਹਨ ਜੋ ਕਿ ਸਮਝਾਉਣ ਵਿੱਚ ਮਦਦ ਕਰਦਾ ਹੈ ਕਿ ਲੋਕ ਕਿਸੇ ਖਾਸ ਕਿਸਮ ਦਾ ਵਤੀਰਾ ਕਿਉਂ ਕਰਦੇ ਹਨ। ਇਹ ਧਰਤੀ 'ਤੇ ਸਭ ਤੋਂ ਵੱਡੇ ਤਮਾਸ਼ਿਆਂ ਵਿੱਚੋਂ ਇੱਕ ਹੈ, ਪੈਸਾ। ਪੈਸੇ ਦੇ ਮਨੋਵਿਗਿਆਨ ਲਈ ਮੇਰੀ ਆਪਣੀ ਸਮਝ ਇਸ ਵਿਸ਼ੇ 'ਤੇ 10 ਸਾਲਾਂ ਤੋਂ ਵੱਧ ਲਿਖਣ ਨਾਲ ਬਣੀ ਹੈ। ਮੈਂ 2008 ਦੇ ਸ਼ੁਰੂ ਵਿੱਚ ਵਿੱਤ 'ਤੇ ਲਿਖਣਾ ਸ਼ੁਰੂ ਕੀਤਾ ਸੀ। ਇਹ ਵਿੱਤੀ ਸੰਕਟ ਦੀ ਸ਼ੁਰੂਆਤ ਸੀ ਅਤੇ 80 ਸਾਲਾਂ ਵਿੱਚ ਆਇਆ ਸਭ ਤੋਂ ਮਾੜਾ ਰਿਸੈਸ਼ਨ ਸੀ। ਜੋ ਹੋ ਰਿਹਾ ਸੀ ਉਸ ਬਾਰੇ ਲਿਖਣ ਲਈ ਮੈਂ ਇਹ ਸਮਝਣਾ ਚਾਹੁੰਦਾ ਸੀ ਕਿ ਆਖਿਰ ਹੋ ਕੀ ਰਿਹਾ ਸੀ। ਪਰ ਵਿੱਤੀ ਸੰਕਟ ਤੋਂ ਬਾਅਦ ਜੋ ਪਹਿਲੀ ਚੀਜ਼ ਮੈਂ ਸਿੱਖੀ ਉਹ ਇਹ ਸੀ ਕਿ ਕੋਈ ਵੀ ਬੰਦਾ ਸਹੀ ਤਰੀਕੇ ਨਾਲ ਇਹ ਨਹੀਂ ਸਮਝਾ ਸਕਦਾ ਕਿ ਕੀ ਹੋਇਆ ਜਾਂ ਇਹ ਕਿਉਂ ਹੋਇਆ। ਇਹ ਤਾਂ ਦੂਰ ਦੀ ਗੱਲ ਹੈ ਕਿ ਇਹਦੇ ਬਾਰੇ ਕੀ ਕੀਤਾ ਜਾਣਾ ਚਾਹੀਦਾ ਹੈ। ਇੰਜੀਨੀਅਰ ਇਹ ਦੱਸ ਸਕਦੇ ਹਨ ਕਿ ਜੇ ਕੋਈ ਪੁਲ ਡਿੱਗਿਆ ਤਾਂ ਕਿਉਂ ਡਿੱਗਿਆ, ਕਿਉਂਕਿ ਇਸ ਗੱਲ 'ਤੇ ਸਹਿਮਤੀ ਹੈ ਕਿ ਜੇਕਰ ਕਿਸੇ ਖਾਸ ਹਿੱਸੇ 'ਤੇ ਬਹੁਤਾ ਜ਼ੋਰ ਜਾਂ ਦਬਾਅ ਪਾਇਆ ਜਾਵੇਗਾ ਤਾਂ ਉਹ ਹਿੱਸਾ ਟੁੱਟ ਜਾਵੇਗਾ। ਫਿਜ਼ਿਕਸ ਵਿੱਚ ਕੋਈ ਬਹਿਸ ਨਹੀਂ ਹੁੰਦੀ, ਇਹ ਨਿਯਮਾਂ ਨਾਲ ਚੱਲਦੀ ਹੈ। ਫਾਈਨੈਂਸ਼ੀਅਲ ਫੀਲਡ ਵੱਖਰੀ ਹੈ, ਇਹ ਲੋਕਾਂ ਦੇ ਵਰਤਾਓ 'ਤੇ, ਬਿਹੇਵੀਅਰ 'ਤੇ ਚੱਲਦੀ ਹੈ। ਅਤੇ ਜਿਸ ਤਰ੍ਹਾਂ ਮੈਂ ਵਰਤਾਓ ਕਰਦਾ ਹਾਂ, ਜੋ ਹੋ ਸਕਦਾ ਹੈ ਉਹ ਮੈਨੂੰ ਸਹੀ ਲੱਗੇ ਪਰ ਤੁਹਾਨੂੰ ਬਿਲਕੁਲ ਪਾਗਲਪਣ ਲੱਗੇ। ਮੈਂ ਜਿੰਨਾ ਜ਼ਿਆਦਾ ਵਿੱਤੀ ਸੰਕਟ ਬਾਰੇ ਪੜ੍ਹਿਆ ਅਤੇ ਲਿਖਿਆ, ਮੈਨੂੰ ਓਨਾ ਹੀ ਅਹਿਸਾਸ ਹੋਇਆ ਕਿ ਤੁਸੀਂ ਇਸ ਨੂੰ ਪੈਸੇ ਧੇਲੇ ਵਾਲੇ ਨਜ਼ਰੀਏ ਦੀ ਥਾਂ ਮਨੋਵਿਗਿਆਨ ਅਤੇ ਇਤਿਹਾਸ ਦੇ ਨਜ਼ਰੀਏ ਤੋਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹੋ। ਲੋਕ ਕਰਜ਼ੇ ਵਿੱਚ ਕਿਉਂ ਡੁੱਬਦੇ ਹਨ ਇਹ ਸਮਝਣ ਲਈ ਤੁਹਾਨੂੰ ਵਿਆਜ ਦਰਾਂ ਪੜ੍ਹਨ ਦੀ ਲੋੜ ਨਹੀਂ ਹੈ। ਤੁਹਾਨੂੰ ਲਾਲਚ, ਡਰ ਅਤੇ ਆਸ਼ਾਵਾਦ ਦੇ ਇਤਿਹਾਸ ਨੂੰ ਪੜ੍ਹਨ ਦੀ ਲੋੜ ਹੈ। ਇਨਵੈਸਟਰ ਮੰਦੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਆਪਣੇ ਸ਼ੇਅਰ ਕਿਉਂ ਵੇਚ ਦਿੰਦਾ ਹੈ ਇਹ ਸਮਝਣ ਲਈ ਤੁਹਾਨੂੰ ਭਵਿੱਖ ਦੇ ਮੁਨਾਫੇ ਦੇ ਗਣਿਤ ਨੂੰ ਪੜ੍ਹਨ ਦੀ ਲੋੜ ਨਹੀਂ। ਤੁਹਾਨੂੰ ਆਪਣੇ ਪਰਿਵਾਰ ਵੱਲ ਦੇਖਣ ਅਤੇ ਉਸ ਦਰਦ ਬਾਰੇ ਸੋਚਣ ਦੀ ਲੋੜ ਹੈ ਜਦੋਂ ਡੁੱਬਦੀ ਇਨਵੈਸਟਮੈਂਟ ਕਾਰਨ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਕਿਤੇ ਪੈਸਾ ਬਣਾਉਣ ਦੇ ਚੱਕਰ ਵਿੱਚ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਹੀ ਖਤਰੇ ਵਿੱਚ ਤਾਂ ਨਹੀਂ ਪਾ ਦਿੱਤਾ। ਮੈਨੂੰ ਵੋਲਟੇਅਰ ਦਾ ਇਹ ਕਥਨ ਬਹੁਤ ਪਸੰਦ ਹੈ ਕਿ ਇਤਿਹਾਸ ਕਦੇ ਆਪਣੇ ਆਪ ਨੂੰ ਨਹੀਂ ਦੁਹਰਾਉਂਦਾ ਪਰ ਬੰਦਾ ਹਮੇਸ਼ਾ ਦੁਹਰਾਉਂਦਾ ਹੈ। ਇਹ ਗੱਲ ਪੈਸੇ ਨਾਲ ਸਾਡੇ ਵਰਤਾਓ ਉੱਪਰ ਬਹੁਤ ਚੰਗੀ ਤਰ੍ਹਾਂ ਲਾਗੂ ਹੁੰਦੀ ਹੈ। ਸਾਲ 2018 ਵਿੱਚ ਮੈਂ ਇੱਕ ਰਿਪੋਰਟ ਲਿਖੀ ਸੀ ਜਿਸ ਵਿੱਚ ਮੈਂ ਲੋਕਾਂ ਵੱਲੋਂ ਪੈਸੇ ਦੇ ਮਾਮਲੇ ਵਿੱਚ ਕੀਤੀਆਂ ਜਾਣ ਵਾਲੀਆਂ 20 ਮੁੱਖ ਗਲਤੀਆਂ ਅਤੇ ਮਾੜੀਆਂ ਆਦਤਾਂ ਬਾਰੇ ਦੱਸਿਆ ਸੀ। ਇਸ ਦਾ ਨਾਮ ਦ ਸਾਈਕੋਲੋਜੀ ਆਫ ਮਨੀ ਸੀ ਅਤੇ ਇਸ ਨੂੰ 1 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਪੜ੍ਹਿਆ ਸੀ। ਇਹ ਕਿਤਾਬ ਉਸੇ ਵਿਸ਼ੇ ਦੀ ਡੂੰਘੀ ਪੜਤਾਲ ਹੈ। ਰਿਪੋਰਟ ਦੇ ਕੁਝ ਛੋਟੇ ਹਿੱਸੇ ਇਸ ਕਿਤਾਬ ਵਿੱਚ ਬਿਨਾਂ ਕਿਸੇ ਬਦਲਾਅ ਦੇ ਸ਼ਾਮਲ ਕੀਤੇ ਗਏ ਹਨ। ਇਹ ਕਿਤਾਬ ਇਸ ਦੇ 20 ਅਧਿਆਏ ਹਨ, ਜਿਨ੍ਹਾਂ ਵਿੱਚੋਂ ਹਰ ਇੱਕ ਪੈਸੇ ਦੇ ਮਨੋਵਿਗਿਆਨ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਅਕਸਰ ਵੱਖਰੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦਾ ਹੈ। ਇਹ ਅਧਿਆਏ ਇੱਕੋ ਮੁੱਖ ਵਿਚਾਰ ਦੇ ਆਲੇ ਦੁਆਲੇ ਘੁੰਮਦੇ ਹਨ, ਪਰ ਇਹ ਆਪਣੇ ਆਪ ਵਿੱਚ ਸੰਪੂਰਨ ਹਨ ਅਤੇ ਇੱਕ ਦੂਜੇ ਤੋਂ ਵੱਖਰੇ ਪੜ੍ਹੇ ਜਾ ਸਕਦੇ ਹਨ। ਇਹ ਕੋਈ ਲੰਬੀ ਕਿਤਾਬ ਨਹੀਂ ਹੈ। ਜ਼ਿਆਦਾਤਰ ਪਾਠਕ ਆਪਣੀਆਂ ਸ਼ੁਰੂ ਕੀਤੀਆਂ ਕਿਤਾਬਾਂ ਪੂਰੀਆਂ ਨਹੀਂ ਕਰਦੇ, ਕਿਉਂਕਿ ਜ਼ਿਆਦਾਤਰ ਇਕੱਲੇ ਵਿਸ਼ਿਆਂ ਲਈ 300 ਪੰਨਿਆਂ ਦੇ ਸਪਸ਼ਟੀਕਰਨ ਦੀ ਲੋੜ ਨਹੀਂ ਹੁੰਦੀ। ਮੈਂ ਇੱਕ ਲੰਮਾ ਪੁਆਇੰਟ ਲਿਖਣ ਦੀ ਜਗ੍ਹਾ 20 ਛੋਟੇ ਪੁਆਇੰਟ ਲਿਖਣਾ ਪਸੰਦ ਕਰਾਂਗਾ, ਜਿਨ੍ਹਾਂ ਨੂੰ ਤੁਸੀਂ ਪੂਰਾ ਪੜ੍ਹ ਲਵੋ। ਅਤੇ ਇਸ ਕਿਤਾਬ ਨੂੰ ਹੁਣ ਅਸੀਂ ਅਗਲੇ ਹਫ਼ਤੇ ਅੱਗੇ ਵਧਾਵਾਂਗੇ।